ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਪੰਦ ਰਾਮਦਾਸ ਅਰਜਨ ਗੁਰੂ ਪਰ ਸ੍ਰੀ ਹਰ ਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮੈਂ ਅੰਮ੍ਰਿਤ ਗਿਆਨ ਹੈ ਬਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦਾ ਕਰਿਆਨ ਰਾਗ ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਜ ਬਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ
ਵਾਹਿਗੁਰੂ ਜੀ ਨਿਰਹੰਕਾਰ ਪਰਮ ਪਦ ਪਾਵੈ ਸਤ ਨਾਮ ਜਪ ਦੋਸ ਨਿਸ਼ਾਵੈ ਯਾਂਤੇ ਜਥਾ ਜੋਗ ਗੁਰਬਾਨੀ ਮੈਂ ਪਾਵਾਂ ਕਛ ਹੋਏ ਨਿਰਮਾਨੀ ਸਿੱਖ ਤੇ ਦੋਏ ਫਿਰੇ ਕਟਾਰਾ ਸੇਵਤ ਰਹੇ ਬਹੁਤ ਗੁਰਦੁਆਰਾ ਇੱਕ ਦਿਨ ਤਿਨ ਕੋ ਦੇਖ ਗੁਸਾਈ ਭਏ ਪ੍ਰਸੰਨ ਬਖਸ਼ ਬੇਤਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸੰਧਿਆ ਸਮੇਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਗੁਰੂ ਦੀਆਂ ਸੰਗਤਾਂ ਨੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਧੋਬੀ ਸਾਹਿਬ ਜੀ ਦੇ ਪਾਠ ਕੀਤੇ ਉਪਰੰਤ ਸੋਦਾਰ ਰਹਿਰਾ ਸਾਹਿਬ ਜੀ ਦੇ ਪਾਠ ਆਪ ਸੰਗਤਾਂ ਨੇ ਸਰਵਣ ਕੀਤੇ ਹਨ। ਹੁਣ ਆਪ ਸੰਗਤਾਂ ਪਾਵਨ ਪੂਰੇ ਇਤਿਹਾਸ ਦੀ ਕਥਾ ਸਰਵਣ ਕਰ ਰਹੇ ਹੋ। ਇਤਿਹਾਸ ਸੁਣਨਾ ਪੜ੍ਹਨਾ ਅਤਿ ਜ਼ਰੂਰੀ ਹੈ। ਕਿਉਂ ਜਿਹੜੀਆਂ ਕੌਮਾਂ ਇਤਿਹਾਸ ਪੜ੍ਹਦੀਆਂ ਹਨ ਉਹੀ ਕੌਮਾਂ ਜਿੰਦਾ ਰਹਿ ਸਕਦੀਆਂ ਹਨ ਜਿਨ੍ਹਾਂ ਦਾ ਇਤਿਹਾਸ ਨਾਲੋਂ ਸੰਬੰਧ ਟੁੱਟ ਜਾਂਦਾ ਹੈ ਉਹ ਕੌਮਾਂ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਉਹ ਜ਼ਰੂਰ ਦੁਨੀਆਂ ਦੇ ਨਕਸ਼ੇ ਤੋਂ ਅਲੋਪ ਹੋ ਜਾਂਦੀਆਂ ਹਨ ਇਸੇ ਲਈ ਕਿਸੇ ਵਿਦਵਾਨ ਨੇ ਲਿਖਿਆ ਹੈ ਜੇ ਮੁੜ ਤਾਜ਼ਾ ਕਰਨਾ ਚਾਹੇ ਇਸ ਸੀਨੇ ਦੇ ਸੱਲਾਂ ਨੂੰ ਕਦੇ ਕਦੇ ਮੁੜ ਪੜ ਛੱਡਿਆ ਕਰ ਇਨ੍ਹਾਂ ਪੁਰਾਣੀਆਂ ਗੱਲਾਂ ਨੂੰ ਇਤਿਹਾਸ ਸੁਣਨ ਦਾ ਸਾਨੂੰ ਲਾਭ ਕੀ ਹੈ ਇਹਦੇ ਬਾਰੇ ਤੁਰਕੀ ਬਾਣੀ ਵਿਚ ਵੀ ਹਜ਼ੂਰ ਨੇ ਬਹੁਤ ਸੁੰਦਰ ਬਚਨ ਲਿਖੇ ਹਨ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ ਬਾਣੀਆਂ ਜੋ ਸਾਡੇ ਪੂਰਵਜ ਮਹਾਂਪੁਰਖ ਸਤਿਗੁਰੂ ਸਾਹਿਬਾਨ ਹੋਏ ਹਨ ਉਹਨਾਂ ਦੀਆਂ ਕਹਾਣੀਆਂ ਜਦੋਂ ਅਸੀਂ ਤਵਾਰੀਖਾਂ ਹਿਸਟਰੀਆਂ ਪੜ੍ਹਦੇ ਹਾਂ ਪੁੱਤ ਸਪੁੱਤ ਕਰੇਣ ਉਹ ਪੁੱਤਰਾਂ ਨੂੰ ਸ੍ਰੇਸ਼ਟ ਪੁੱਤਰ ਬਣਾ ਦਿੰਦੀਆਂ ਹਨ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਤਾਂ ਪਤਾ ਲੱਗਦਾ ਪੁੱਤਰ ਕੌਣ ਹੁੰਦੇ ਨੇ ਤੇ ਸਪੁੱਤਰ ਕੌਣ ਹੁੰਦੇ ਨੇ ਪੁੱਤਰ ਉਹ ਹੁੰਦੇ ਹਨ ਜੋ ਆਪਣੇ ਵੱਡਿਆਂ ਦੇ ਨਕਸ਼ੇ ਕਦਮਾਂ ਤੇ ਚੱਲਦੇ ਹਨ ਅਤੇ ਉਹਨਾਂ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਆਪਣੇ ਜੀਵਨ ਨੂੰ ਉਹਨਾਂ ਦੇ ਅਨੁਸਾਰ ਢਾਲਣ ਦੀ ਕੋਸ਼ਿਸ਼ ਕਰਦੇ ਹਨ ਆਪਣੇ ਵੱਡੇ ਵਡੇਰਿਆਂ ਦੀ ਇੱਜ਼ਤ ਨੂੰ ਸਤਿਕਾਰ ਨੂੰ ਵਡਿਆਈ ਨੂੰ ਰੁਤਬੇ ਨੂੰ ਬਰਕਰਾਰ ਰੱਖਦੇ ਹਨ ਉਹਨਾਂ ਨੂੰ ਪੁੱਤਰ ਕਿਹਾ ਜਾਂਦਾ ਹੈ ਸੁਪੁੱਤਰ ਕੌਣ ਹੁੰਦੇ ਨੇ ਪੁੱਤ ਸਪੁੱਤ ਕਰੇਨ ਸੁਪੁੱਤਰ ਉਹ ਹੁੰਦੇ ਨੇ ਜਿਹੜੇ ਆਪਣੇ ਵੱਡੇ ਵਡੇਰਿਆਂ ਦੇ ਪਾਏ ਪੂਰਨਿਆਂ ਤੇ ਚੱਲਦੇ ਹਨ ਤੇ ਨਾਲ ਦੀ ਨਾਲ ਕੋਈ ਨਾ ਕੋਈ ਐਸਾ ਕਾਰਨਾਮਾ ਕਰ ਗੁਜ਼ਰਦੇ ਹਨ ਜਿਹਦੇ ਨਾਲ ਉਹਨਾਂ ਦਾ ਨਾਮ ਵੀ ਰੋਸ਼ਨ ਹੋ ਜਾਂਦਾ ਹੈ ਤੇ ਨਾਲ ਕੌਮ ਦੀ ਵੀ ਚੜ੍ਹਦੀ ਕਲਾ ਹੋ ਜਾਂਦੀ ਹੈ ਇਸ ਲਈ ਕੁਝ ਐਸੇ ਵੀ ਲੋਕ ਨੇ ਜਿਨ੍ਹਾਂ ਦੇ ਬਾਰੇ ਸਿਆਣਿਆਂ ਨੇ ਲਿਖਿਆ ਹੈ ਦਾਤਾ ਤੇ ਭਗਤ ਸੂਰਮਾ ਤਿੰਨੇ ਜਗ ਜਾਂਦੇ ਦਾਤਾ ਭਗਤ ਤੇ ਸੂਰਮਾ ਹਰ ਕੋਈ ਨਹੀਂ ਹੁੰਦਾ ਪੁੱਤ ਸਪੁੱਤ ਕਰੇ ਇਹ ਇਤਿਹਾਸ ਪੜ੍ਹਿਆ ਹੀ ਸਾਨੂੰ ਇਨ੍ਹਾਂ ਗੱਲਾਂ ਦਾ ਗਿਆਨ ਪ੍ਰਾਪਤ ਹੁੰਦਾ ਹੈ ਇਸੇ ਲਈ ਹਜ਼ੂਰ ਨੇ ਗੁਰਬਾਣੀ ਵਿਚ ਇਕ ਹੋਰ ਵੀ ਬਚਨ ਲਿਖਿਆ ਹੈ ਜਿੱਥੇ ਪੁੱਤ ਸਪੁੱਤ ਕਰੇ ਉਹਦੇ ਨਾਲ ਇਹ ਵੀ ਹੈ ਕਿਉਂ ਵੇਸਵਾ ਪੁੱਤ ਨਨਾਓ ਇਕ ਪੁੱਤਰ ਵੀ ਹੁੰਦੇ ਵਿਸ਼ਵਾ ਦੇ ਪੁੱਤਰ ਨੂੰ ਨਨਾਵਾਂ ਕਿਹਾ ਜਾਂਦਾ ਉਸ ਨੂੰ ਕਪੁੱਤਰ ਦੀ ਉਪਾਧੀ ਦਿੱਤੀ ਗਈ ਕਪੁੱਤਰ ਉਹ ਹੁੰਦਾ ਹੈ ਜਿਹੜਾ ਵੱਡੇ ਵਡੇਰਿਆਂ ਦੇ ਰਾਹ ਨੂੰ ਛੱਡ ਕੇ ਗਲਤ ਰਸਤਾ ਅਖਤਿਆਰ ਕਰ ਲਵੇ ਆਪਣੀ ਕੁਲ ਦਾ ਨਾਂ ਵੀ ਕਲੰਕਿਤ ਕਰ ਦੇਵੇ ਤੇ ਵੱਡਿਆਂ ਦੇ ਨਾਮ ਨੂੰ ਵੀ ਧੱਬਾ ਲਾ ਦੇਵੇ ਉਹ ਕਪੁੱਤਰ ਹੁੰਦਾ ਹੁਣ ਅਸੀਂ ਇਤਿਹਾਸ ਪੜ੍ਹਨਾ ਹੈ ਇਤਿਹਾਸ ਪੜ੍ਹ ਕੇ ਪੁੱਤਰ ਤੋਂ ਸ੍ਰੇਸ਼ਟ ਪੁੱਤਰ ਬਣਨ ਦੀ ਕੋਸ਼ਿਸ਼ ਕਰਨੀ ਹੈ ਦੋ ਕਿਸਮ ਦੀ ਕੁਲ ਹੁੰਦੀ ਹੈ ਇੱਕ ਸਿੰਧੀ ਕੁਲ ਹੁੰਦੀ ਹੈ ਦੂਸਰੀ ਨਾਦੀ ਕੁਲ ਸਿੰਧੀ ਕੁਲ ਜਿਵੇਂ ਪਿਤਾ ਪੁਰਖੀ ਸਾਡੇ ਸਬੰਧ ਨੇ ਸਾਡੇ ਦਾਦੇ ਪੜਦਾਦੇ ਹੋਏ ਹਨ ਤੇ ਅਸੀਂ ਉਹਨਾਂ ਦੀ ਸੰਤਾਨ ਹਾਂ ਇਹਨੂੰ ਬਿੰਦੀ ਕੁਲ ਕਹਿੰਦੇ ਇੱਕ ਨਾਦੀ ਕੁਲ ਹੈ ਨਾਦੀ ਕੁਲ ਜਿਨ੍ਹਾਂ ਨੇ ਗੁਰੂ ਦੇ ਪਾਸੋਂ ਅੰਮ੍ਰਿਤ ਪਾਨ ਕੀਤਾ ਗੁਰਸਿੱਖੀ ਧਾਰਨ ਕੀਤੀ ਗੁਰੂ ਕੇ ਜਹਾਜੇ ਚੜ ਗਏ, ਉਹ ਕਲਗੀ ਧਰ ਪਾਤਸ਼ਾਹ ਦੇ ਪੁੱਤਰ ਬਣ ਗਏ, ਮਾਤਾ ਸਾਹਿਬ ਕੌਰ ਦੇ ਪੁੱਤਰ ਬਣ ਗਏ। ਇਹ ਨਾਦੀ ਕੁਲ ਹੈ। ਅਸੀਂ ਨਾਦੀ ਕੁਲ ਦੇ ਅੰਦਰ ਸ੍ਰੇਸ਼ਟ ਪੁੱਤਰ ਬਣ, ਨਾਦੀ ਕੁਲ ਵਿਚ ਸ੍ਰੇਸ਼ਟ ਪੁੱਤਰ ਬਣਨ ਦੇ ਲਈ ਸਾਨੂੰ ਠੰਡੇ ਬਾਟੇ ਦਾ ਅੰਮ੍ਰਿਤ ਛਕਣਾ ਪਵੇਗਾ, ਗੁਰੂ ਦੀ ਬਖਸ਼ੀ ਬਾਣੀ ਤੇ ਬਾਣੀ ਦੀ ਰਹਿਤ ਨੂੰ ਵੀ ਅਪਣਾਉਣਾ ਪਵੇਗਾ। ਸੇਵਾ, ਸਿਮਰਨ, ਤਿਆਗ ਤੇ ਕੁਰਬਾਨੀ, ਇਨ੍ਹਾਂ ਸਿੱਖੀ ਦੇ ਅਸੂਲਾਂ ਨੂੰ ਵੀ ਧਾਰਨਾ ਪਵੇਗਾ ਤੇ ਫਿਰ ਅਸੀਂ ਪੁੱਤਰਾਂ ਵਿਚੋਂ ਸ੍ਰੇਸ਼ਟ ਪੁੱਤਰ ਹੋਣ ਦਾ ਮਾਣ ਪ੍ਰਾਪਤ ਕਰ ਸਕਦੇ ਹਾਂ। ਆਓ ਹੁਣ ਆਪਾਂ ਇਤਿਹਾਸ ਨਾਲ ਜੁੜੀਏ। ਪੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣੇ ਆਵੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੇ ਸੰਸਾਰ ਦੀ ਯਾਤਰਾ ਕੀਤੀ। ਬਾਬੇ ਤਾਰੇ ਚਾਰ ਚੱਕ, ਨੌਖਨ ਪ੍ਰਿਥਵੀ ਸੱਚਾ ਢੋਆ। ਹਜ਼ੂਰ ਜਿੱਥੇ ਵੀ ਗਏ ਉਥੇ ਧਰਮ ਅਸਥਾਨ ਕਾਇਮ ਕੀਤੇ, ਜਿਸ ਨੂੰ ਧਰਮਸਾਲ ਦਾ ਉਸ ਵੇਲੇ ਨਾਮ ਦਿੱਤਾ ਗਿਆ। ਧਰਮਸਾਲ ਤੋਂ ਮਤਲਬ ਸੀ ਧਰਮ ਦੇ ਅਸਥਾਨ। ਹੁਣ ਅਸੀਂ ਉਨ੍ਹਾਂ ਨੂੰ ਗੁਰੂ ਘਰ ਜਾਂ ਗੁਰਦੁਆਰਾ ਸਾਹਿਬ ਕਹਿਣ ਲੱਗ ਪਏ ਹਾਂ, ਪਰ ਪੁਰਾਤਨ ਨਾਮ ਧਰਮਸਾਲ। ਭਾਈ ਗੁਰਦਾਸ ਜੀ ਨੇ ਵੀ ਲਿਖਿਆ, ਘਰ ਘਰ ਅੰਦਰ ਧਰਮਸਾਲ, ਹੋਵੇ ਕੀਰਤਨ ਸਦਾ ਵਸੋਆ। ਘਰਾਂ ਘਰਾਂ ਦੇ ਅੰਦਰ ਗੁਰਸਿੱਖਾਂ ਦੇ ਧਰਮਸਾਲ ਹੋਣੀ ਚਾਹੀਦੀ ਹੈ। ਭਾਵ ਹਰ ਘਰ ਦੇ ਵਿਚ ਗੁਰੂ ਦੀ ਬਾਣੀ ਤੇ ਗੁਰੂ ਦਾ ਅੰਮ੍ਰਿਤ ਤੇ ਗੁਰੂ ਦੀ ਸਿੱਖੀ ਦਾ ਪ੍ਰਚਾਰ ਹੋਣਾ ਚਾਹੀਦਾ ਹੈ ਤੇ ਜਿੱਥੇ ਗੁਰੂ ਦੀ ਬਾਣੀ ਆ ਜਾਂਦੀ ਹੈ, ਅੰਮ੍ਰਿਤ ਆ ਜਾਂਦਾ ਹੈ, ਗੁਰੂ ਦੀ ਸਿੱਖੀ ਆ ਜਾਂਦੀ ਹੈ ਤੇ ਫਿਰ ਉਹ ਧਰਮਸਾਲ ਹੀ ਘਰ ਬਣ ਜਾਂਦਾ। ਇਸੇ ਕਰਕੇ ਹਜ਼ੂਰ ਨੇ ਆਖਿਆ, ਹਰ ਗੁਰਸਿੱਖ ਮਾਈ ਭਾਈ ਨੂੰ ਗੁਰੂ ਦੇ ਨਾਲ ਜੁੜਨਾ ਚਾਹੀਦਾ ਹੈ। ਹੁਣ ਹਜ਼ੂਰ ਨੇ ਜਦੋਂ ਪੂਰੇ ਵਰਲਡ ਵਿਚ ਇਹਦਾ ਪ੍ਰਚਾਰ ਕੀਤਾ, ਧਰਮਸ਼ਾਲਾ ਬਣਵਾਈਆਂ, ਉਸ ਤੋਂ ਬਾਅਦ ਹੁਣ ਤੀਜੇ ਪਾਤਸ਼ਾਹ ਦਾ ਇਤਿਹਾਸ ਚੱਲ ਰਿਹਾ ਹੈ। ਕੁਝ ਉਹ ਵੀ ਲੋਕ ਸਨ, ਸਮਾਂ ਬੀਤਣ ਦੇ ਨਾਲ ਉਨ੍ਹਾਂ ਨੇ ਗੁਰੂ ਧਾਮਾਂ ਦੀ, ਗੁਰੂ ਘਰਾਂ ਦੀ ਬੇਅਦਬੀ ਵੀ ਕੀਤੀ ਔਰ ਉਨ੍ਹਾਂ ਦੀ ਥਾਂ ਦੇ ਉੱਤੇ ਉਨ੍ਹਾਂ ਨੇ ਆਪਣੇ ਡੇਰੇ ਕਾਇਮ ਕਰ ਲਏ, ਮੱਠ ਕਾਇਮ ਕਰ ਲਏ। ਤੇ ਹੁਣ ਜਦੋਂ ਗੁਰੂ ਅਮਰਦਾਸ ਮਹਾਰਾਜ ਨੂੰ ਖਬਰਾਂ ਪਹੁੰਚੀਆਂ, ਕਿਉਂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖੀ ਨੂੰ ਸੁਰਜੀਤ ਕਰਨ ਦੇ ਲਈ ਸ੍ਰੀ ਗੋਇੰਦਵਾਲ ਸਾਹਿਬ ਨੂੰ ਇਕ ਸਿੱਖੀ ਦਾ ਧੁਰਾ ਬਣਾਇਆ ਔਰ ਇਥੋਂ ਬੈਠ ਕੇ, ਕਿਉਂਕਿ ਸਤਿਗੁਰੂ ਮਹਾਰਾਜ ਦੀ ਸਰੀਰ ਉਮਰ ਬਹੁਤ ਵਡੇਰੀ ਸੀ, ਇਸ ਲਈ ਉਹ ਆਪ ਤਾਂ ਬਹੁਤਾ ਜਾ ਨਹੀਂ ਸੀ ਸਕਦੇ ਪ੍ਰਚਾਰ ਲਈ। ਸਭ ਸੰਗਤਾਂ ਦੂਰੋਂ ਨੇੜਿਓਂ ਗੁਰੂ ਮਹਾਰਾਜ ਦੇ ਕੋਲ ਚੱਲ ਕੇ ਆਉਂਦੀਆਂ, ਪਰ ਹਜ਼ੂਰ ਨੇ ਜਿਹੜੀਆਂ ਸੰਗਤਾਂ ਨਹੀਂ ਸੀ ਆ ਸਕਦੀਆਂ ਉਨ੍ਹਾਂ ਦੇ ਲਈ 22 ਮੰਜੀਆਂ ਸਥਾਪਿਤ ਕਰ ਦਿੱਤੀਆਂ ਸਨ। ਉਹ 22 ਮੰਜੀਆਂ ਤੋਂ ਮੁਰਾਦ ਹੈ ਹਿੰਦੁਸਤਾਨ ਦੇ ਭਾਰਤ ਵਰਸ਼ ਦੇ ਉਸ ਵੇਲੇ 22 ਸੂਬੇ ਸਨ, 22 ਸਟੇਟਾਂ ਸਨ। ਉਨ੍ਹਾਂ ਦੇ ਵਿਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ 22 ਗੁਰਮੁਖ ਸਿੱਖ ਭੇਜ ਦਿੱਤੇ, ਜਿਨ੍ਹਾਂ ਦੀ ਡਿਊਟੀ ਇਹ ਸੀ ਭਾਈ ਤੁਸਾਂ ਗੁਰਮਤ ਦਾ, ਗੁਰਸਿੱਖੀ ਦਾ ਪ੍ਰਚਾਰ ਕਰਨਾ, ਭੁੱਲਿਆਂ ਭਟਕਿਆਂ ਨੂੰ ਗੁਰੂ ਦੇ ਚਰਨਾਂ ਦੇ ਨਾਲ ਜੋੜਨਾ। ਇਸ ਲਈ ਹੁਣ ਜਿੱਥੇ ਜਿੱਥੇ ਉਹ ਗੁਰਸਿੱਖ ਗਏ ਤੇ ਉਨ੍ਹਾਂ ਨੇ ਗੁਰਮਤ ਦਾ ਪ੍ਰਚਾਰ ਕੀਤਾ ਤੇ ਜਿੱਥੇ ਕੋਈ ਗੁਰੂ ਧਾਮਾਂ ਦੀ ਬੇਅਦਬੀ ਹੋਈ ਸੀ ਉਹਨੂੰ ਫਿਰ ਦੁਬਾਰਾ ਨਵੇਂ ਸਿਰੇ ਤੋਂ ਕਾਇਮ ਕੀਤਾ। ਉਹ ਪ੍ਰਸੰਗ ਅੱਗੇ ਸ਼ੁਰੂ ਹੋ ਰਿਹਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਕੁਛ ਦੁਰੇਡੇ ਤੋਂ ਗੁਰਸਿੱਖ ਆਏ ਹਨ, ਉਨ੍ਹਾਂ ਦਾ ਨਾਮ ਭਾਈ ਸਾਹਿਬ ਅੱਗੇ ਲਿਖ ਰਹੇ ਨੇ, ਭਾਈ ਫਿਰਿਆ ਤੇ ਕਟਾਰਾ। ਉਨ੍ਹਾਂ ਨੂੰ ਜਿਵੇਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰਮਤ ਦਾ, ਸਿੱਖੀ ਦਾ ਪ੍ਰਚਾਰ ਕਰਨ ਹਿੱਤ ਪ੍ਰੇਰਣਾ ਕਰ ਰਹੇ ਹਨ, ਉਹ ਆਪ ਸੰਗਤਾਂ ਪ੍ਰੇਮ ਦੇ ਨਾਲ ਪ੍ਰਸੰਗ ਸੁਣੋ ਤੇ ਇਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਤਨਾਮ ਸ੍ਰੀ ਵਾਹਿਗੁਰੂ ਜੀ। ਸਿੱਖ ਹੁਤੇ ਦੋਏ ਫਿਰਿਆ ਕਟਾਰਾ।
ਕਵੀ ਸੰਤੋਖ ਸਿੰਘ ਜੀ ਲਿਖ ਰਹੇ ਨੇ, ਦੋ ਸਿੱਖ ਸਨ, ਇੱਕ ਦਾ ਨਾਮ ਸੀ ਭਾਈ ਫਿਰਿਆ ਜੀ ਤੇ ਦੂਸਰੇ ਦਾ ਨਾਮ ਭਾਈ ਕਟਾਰਾ ਸੀ।
ਦੇਵਤ ਰਹੇ ਬਹੁਤ ਗੁਰਦੁਆਰਾ।
ਉਹ ਸ੍ਰੀ ਗੋਇੰਦਵਾਲ ਸਾਹਿਬ ਆ ਗਏ ਨੇ ਤੇ ਆ ਕੇ ਉਨ੍ਹਾਂ ਨੇ ਗੁਰੂ ਘਰ ਦੀ ਬੜੀ ਸੇਵਾ ਕੀਤੀ, ਬੜੇ ਪ੍ਰੇਮ ਦੇ ਨਾਲ ਘਾਲਣਾ ਘਾਲੀ।
ਇੱਕ ਦਿਨ ਤਿੰਨ ਕੋ ਦੇਖ ਗੁਸਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਨ੍ਹਾਂ ਦੇ ਨਾਲ ਇੱਕ ਦਿਨ ਵਿਚਾਰ ਕੀਤੀ, ਕਹਿਣ ਲੱਗੇ ਗੁਰਸਿੱਖੋ ਤੁਸੀਂ ਕਿੱਥੋਂ ਆਇਓ? ਤੇ ਫਿਰ ਉਨ੍ਹਾਂ ਨੇ ਦੱਸਿਆ, ਮਹਾਰਾਜ ਅਸੀਂ ਅਮਕੇ ਦੇਸ਼ ਤੋਂ ਆਏ ਹਾਂ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਨ੍ਹਾਂ ਨੂੰ ਦੇਖ ਕੇ
ਭਏ ਪ੍ਰਸੰਨ, ਬਖਸ਼ ਬੇਤਾਈ।
ਹੁਣ ਹਜ਼ੂਰ ਉਨ੍ਹਾਂ ਦੀ ਸੇਵਾ ਨੂੰ, ਉਨ੍ਹਾਂ ਦੀ ਘਾਲਣਾ ਨੂੰ ਵੇਖ ਕੇ ਬੜੇ ਪ੍ਰਸੰਨ ਹੋਏ, ਹੁਣ ਇਨ੍ਹਾਂ ਤੇ ਬਖਸ਼ਾਂ ਕਰਨਾ ਚਾਹੁੰਦੇ ਹਨ।
ਨਿਕਟ ਬੁਲਾਏ ਬੂਜਨ ਠਾਨੇ।
ਮਹਾਰਾਜ ਨੇ ਇਨ੍ਹਾਂ ਸਿੱਖਾਂ ਨੂੰ ਆਪਣੇ ਕੋਲ ਸੱਦਿਆ ਤੇ ਬੜੇ ਪਿਆਰ ਦੇ ਨਾਲ ਪੁੱਛਣ ਲੱਗੇ,
ਜਹਾਂ ਤੁਮਾਰੇ ਰਹਿਣ ਟਿਕਾਨੇ।
ਕਹਿਣ ਲੱਗੋ, ਗੁਰਸਿੱਖੋ ਤੁਸੀਂ ਕਿਹੜੇ ਦੇਸ਼ ਵਿਚ ਰਹਿੰਦੇ ਹੋ, ਕਿਹੜੇ ਇਲਾਕੇ ਵਿਚ, ਕਿਹੜੇ ਸੂਬੇ, ਕਿਹੜੀ ਸਟੇਟ ਦੇ ਵਿਚ ਰਹਿੰਦੇ ਹੋ, ਸਾਨੂੰ ਉਹਦੇ ਬਾਰੇ ਦੱਸੋ।
ਕਹੋ ਦੇਸ਼ ਤੇ ਕਿਹੇ ਉਪਦੇਸ਼।
ਉਹਦਾ ਦੇਸ਼ ਕਿਹੜਾ ਹੈ ਤੇ ਨਾਲ ਉੱਥੇ ਇਹ ਵੀ ਦੱਸੋ ਉੱਥੇ ਉਪਦੇਸ਼ ਕਿਹਦਾ ਚੱਲਦਾ, ਲੋਕ ਕਿਸ ਧਰਮ ਨੂੰ ਮੰਨਦੇ ਨੇ, ਕਿਸ ਦਾ ਉੱਥੇ ਜ਼ੋਰ ਹੈ।
ਇਤ ਪਰ ਲੋਕੇ ਕਿਰਤ ਕਹਾਵੇ ਸੋ।
ਲੋ ਹੁਣ ਇਹ ਵੀ ਦੱਸੋ ਵੀ ਪ੍ਰਲੋਕ ਦੇ ਵਾਸਤੇ, ਭਾਵ ਆਪਣੇ ਪ੍ਰਲੋਕ ਨੂੰ ਸਵਾਰਨ ਵਾਸਤੇ ਉਥੋਂ ਦੇ ਲੋਕ ਪਹਿਲਾਂ ਕੀ ਕਰਦੇ, ਕਿਹੜੇ ਸਾਧਨ ਕਰਦੇ ਨੇ, ਉਹਦੇ ਬਾਰੇ ਦੱਸੋ।
ਜੋ ਹੋਵੇ ਸੋ ਜਾਏ ਹਟਾਵਹੋ।
ਜੇ ਉਹ ਗੁਰਮਤ ਦੇ ਖਿਲਾਫ਼ ਕੁਛ ਉਥੇ ਹੋ ਰਿਹਾ ਹੈ ਤੇ ਤੁਹਾਡਾ ਫਰਜ਼ ਬਣਦਾ ਹੈ, ਤੁਸੀਂ ਆਪਣੇ ਇਲਾਕੇ ਵਿਚ ਜਾਓ ਤੇ ਆਪਣੇ ਦੇਸ਼ ਵਿਚ ਜਾਓ, ਜੋ ਗੁਰਮਤ ਦੇ ਖਿਲਾਫ਼ ਕੁਛ ਹੋ ਰਿਹਾ ਹੈ ਉਸ ਨੂੰ ਜਾ ਕੇ ਹਟਾ ਦਿਓ।
ਸਤਨਾਮ ਸਿੱਖੀ ਪ੍ਰਗਟਾਵਹੋ।
ਧੰਨ ਗੁਰੂ ਨਾਨਕ ਦੇਵ ਮਹਾਰਾਜ, ਸੱਚੇ ਪਾਤਸ਼ਾਹ ਦਾ ਮਾਰਗ ਸਿੱਖੀ ਦਾ ਮਾਰਗ ਹੈ, ਇਹਨੂੰ ਜਾ ਕੇ ਪ੍ਰਗਟ ਕਰੋ। ਗੁਰਸਿੱਖ ਮੀਰ ਤਿਲ ਹੋ ਗੁਰ ਚਾਲੀ ਤੇ ਨਾਲ ਹੀ ਸਤਨਾਮ ਦਾ ਪ੍ਰਚਾਰ ਕਰੋ।
ਬੋਲੇ ਦੋਨੋ ਦਵੈ ਕਰ ਜੋਰ।
ਭਾਈ ਫਿਰਿਆ ਤੇ ਭਾਈ ਕਟਾਰਾ ਜੀ ਦੋਵੇਂ ਸਿੱਖ ਦੋਵੇਂ ਹੱਥ ਜੋੜ ਕੇ ਸਤਿਗੁਰੂ ਦੇ ਚਰਨਾਂ ਵਿਚ ਅਰਜ਼ ਕਰਨ ਲੱਗੇ,
ਸ੍ਰੀ ਗੁਰ ਜੀ ਹਮ ਮਹਿ ਕਿਆ ਜੋਰ।
ਅੱਗੋਂ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਡੇ ਵਿਚ ਕੀ ਜੋਰ ਹੈ, ਸਾਡੇ ਵਿਚ ਕੀ ਤਾਕਤ ਹੈ, ਸਾਡੇ ਵਿਚ ਕੀ ਅਜ਼ਮਤ ਹੈ, ਅਸੀਂ ਕੀ ਕਰਨ ਜੋਗੇ ਹਾਂ, ਭਾਵ ਕੁਛ ਵੀ ਨਹੀਂ ਕਰ ਸਕਦੇ।
ਜੋਗੀ ਕੰਨ ਪਾਟੇ ਉਪਦੇਸ਼ ਹੈ।
ਤੁਸੀਂ ਪੁੱਛਿਆ ਤੁਹਾਡੇ ਦੇਸ਼ ਵਿਚ ਕਿਸ ਦਾ ਪ੍ਰਚਾਰ ਹੈ, ਕਿਸ ਦਾ ਬੋਲਬਾਲਾ ਹੈ, ਲੋ ਉਹਦੇ ਬਾਰੇ ਸੁਣ ਲੋ। ਸਾਡੇ ਇਲਾਕੇ ਵਿਚ ਜਿਹੜੇ ਕੰਨ ਪਾਟੇ ਜੋਗੀ ਨੇ ਉਨ੍ਹਾਂ ਦਾ ਬੜਾ ਜ਼ੋਰ ਹੈ, ਉਹ ਲੋਕਾਂ ਨੂੰ ਆਪਣੇ ਮਗਰ ਲਾਉਂਦੇ ਨੇ ਤੇ ਆਪਣਾ ਯੋਗ ਮਤ ਦਾ ਉਪਦੇਸ਼ ਦਿੰਦੇ ਹਨ।
ਜੰਤਰ ਮੰਤਰ ਜਿਨ ਸ਼ਕਤ ਵਿਸ਼ੇਸ਼ ਹੈ।
ਇਹ ਜਿਹੜੇ ਯੋਗੀ ਨੇ ਇਨ੍ਹਾਂ ਦੇ ਕੋਲੇ ਜੰਤਰ ਮੰਤਰ ਵੀ ਹਨ ਤੇ ਨਾਲ ਰਿਧੀਆਂ ਸਿੱਧੀਆਂ ਵੀ ਨੇ ਤੇ ਉਨ੍ਹਾਂ ਦੇ ਕਾਰਨ ਇਹ ਲੋਕਾਂ ਨੂੰ ਮਗਰ ਲਾਈ ਫਿਰਦੇ ਹਨ।
ਗੋਰਖ ਗੋਰਖ ਜਾਪ ਜਪੇ ਹੈ।
ਮਹਾਰਾਜ, ਇਹ ਜਿਹੜੇ ਯੋਗੀ ਲੋਕ ਨੇ ਆਪ ਵੀ ਗੋਰਖ ਗੋਰਖ ਦਾ ਨਾਮ ਜਪਦੇ ਹਨ ਤੇ ਜਿਹੜੇ ਆਪਣੇ ਚੇਲੇ ਬਣਾਉਂਦੇ ਹੈ ਤੇ ਉਨ੍ਹਾਂ ਨੂੰ ਵੀ ਗੋਰਖ ਗੋਰਖ ਦਾ ਨਾਮ ਜਪਾਉਂਦੇ ਹਨ।
ਪੂਜਤ ਨਿਤ ਜੋਗੀ ਨਾ ਸਭੇ ਹੈ।
ਸਾਡੇ ਇਲਾਕੇ ਦੇ ਲੋਕ ਨੇ ਉਹ ਯੋਗੀਆਂ ਦੇ ਚੇਲੇ ਨੇ ਤੇ ਹਮੇਸ਼ਾ ਯੋਗੀਆਂ ਦੀ ਪੂਜਾ ਪ੍ਰਤਿਸ਼ਠਾ ਕਰਦੇ ਹਨ।
ਦੇਵੀ ਦੇਵ ਦਿਹੋਰਾ ਥਾਨ।
ਜਿਹੜਾ ਸਾਡਾ ਇਲਾਕਾ ਹੈ ਮਹਾਰਾਜ, ਉਥੇ ਜਿਹੜੇ ਕੋਈ ਹੋਰ ਦੇਵੀ ਦੇਵਤੇ ਨੇ ਉਨ੍ਹਾਂ ਨੂੰ ਕੋਈ ਵੀ ਉਨ੍ਹਾਂ ਦਾ ਮੰਦਰ ਜਾਂ ਸਥਾਨ ਨਹੀਂ ਹੈ।
ਨਹਿ ਮਾਨਹਿ ਕਿਹ ਨਰ ਅਗਿਆਨ।
ਉਹ ਲੋਕ ਬੜੇ ਅਗਿਆਨੀ ਨੇ, ਭਾਵ ਉਨ੍ਹਾਂ ਨੂੰ ਕਿਸੇ ਧਰਮ ਕਰਮ ਦੀ ਸੋਝੀ ਨਹੀਂ ਹੈ ਔਰ ਉਹ ਕਿਸੇ ਹੋਰ ਦੇਵੀ ਦੇਵਤੇ ਨੂੰ ਮੰਨਦੇ ਨਹੀਂ ਹਨ।
ਜਪ ਤਪ ਤੀਰਥ ਕੋਈ ਨਾ ਜਨ ਹੈ।
ਜਿਹੜੇ ਪੁਰਾਣੇ ਜਿਵੇਂ ਸਨਾਤਨ ਧਰਮ ਸੀ ਜਾਂ ਹੁਣ ਵੀ ਹਿੰਦੂਆਂ ਦਾ ਧਰਮ ਹੈ, ਦੇਵੀ ਦੇਵਤਿਆਂ ਨੂੰ ਮੰਨਦੇ ਹਨ, ਤੇ ਬਹੁਤ ਸਾਰੇ ਲੋਕ ਜਾਪ ਤਪ ਤੀਰਥ ਇਸ਼ਨਾਨ ਵੀ ਕਰਦੇ ਹਨ ਕਿਉਂਕਿ ਹਿੰਦੂ ਮਤ ਦੇ ਧਰਮ ਗ੍ਰੰਥਾਂ ਦੇ ਵਿਚ ਤੇ ਖਟ ਕਰਮਾਂ ਦੇ ਬਾਰੇ ਜ਼ਿਕਰ ਆਉਂਦਾ ਜਿਸ ਦੀ ਵਿਚਾਰ ਕੱਲ ਦੇ ਪ੍ਰਸੰਗ ਵਿਚ ਵੀ ਸੰਗਤਾਂ ਨੇ ਸੁਣੇ ਸੀ ਉਨ੍ਹਾਂ ਦਾ ਵੀ ਕੋਈ ਉਥੇ ਪ੍ਰਚਾਰ ਨਹੀਂ ਹੈ ਭਾਵ ਨਾ ਉਥੇ ਸਨਾਤਨ ਮਤ ਦਾ ਹਿੰਦੂ ਧਰਮ ਦਾ ਪ੍ਰਚਾਰ ਹੈ ਉਥੇ ਲੋਕ ਕੇਵਲ ਯੋਗੀਆਂ ਦੇ ਚੇਲੇ ਬਣੇ ਹੋਏ ਹਨ
ਕਿਉਂ ਹੂੰ ਪਰਮੇਸ਼ਰ ਨਹੀਂ ਮਨ ਹੈ
ਇਹ ਗੁਰਸੇ ਕਹਿੰਦੇ ਨੇ ਮਹਾਰਾਜ ਪਰਮੇਸ਼ਰ ਬਾਰੇ ਤੇ ਬਿਲਕੁਲ ਹੀ ਉਨ੍ਹਾਂ ਨੂੰ ਪਤਾ ਨਹੀਂ ਹੈ ਨਾ ਕਿਸੇ ਦੇਵੀ ਦੇਵਤੇ ਨੂੰ ਮੰਨਦੇ ਪੂਜਦੇ ਨੇ ਨਾ ਕੋਈ ਹੋਰ ਹਿੰਦੂ ਧਰਮ ਦਾ ਧਰਮ ਕਰਮ ਤੀਰਥ ਇਸ਼ਨਾਨ ਆਦਿਕ ਐਸਾ ਕਰਮ ਕਰਦੇ ਹਨ ਤੇ ਪਰਮੇਸ਼ਰ ਦੇ ਬਾਰੇ ਤੇ ਕੋਈ ਉਨ੍ਹਾਂ ਨੂੰ ਕੋਈ ਪਤਾ ਨਹੀਂ ਹੈ
ਭਾਉ ਭਗਤ ਕੋ ਨਾਮ ਨਾਲੇ
ਸਿੱਖ ਧਰਮ ਦਾ ਰਸਤਾ ਹੈ ਭਾਉ ਭਗਤੀ ਦਾ ਪ੍ਰੇਮਾ ਭਗਤੀ ਦਾ ਇਹਦਾ ਉਹ ਨਾਂ ਵੀ ਨਹੀਂ ਲੈਣ ਦਿੰਦੇ
ਅਰਥੀ ਮੂੜ ਨਹੀਂ ਸਮਝੇ
ਉਹ ਐਸੀ ਅਰਥੀ ਦਾ ਸਵਾਰਥੀ ਲੋਕ ਨੇ ਖੁਦ ਗਰਜ ਨੇ ਤੇ ਜਿਹੜੇ ਐਸੀ ਆਰਥੀ ਲੋਕ ਨੇ ਤੇ ਮੂਰਖ ਨੇ ਉਹ ਬਿਲਕੁਲ ਇਸ ਦੇ ਬਾਰੇ ਕੁਛ ਵੀ ਨਹੀਂ ਜਾਣਦੇ
ਗੁਰੂ ਕਿਰਪਾ ਬਿਨ ਸੁਧਰੇ ਨਾਹੀ
ਇਹ ਗੁਰਸੇ ਕਹਿਣ ਲੱਗੇ ਮਹਾਰਾਜ ਜੇ ਤਾਂ ਆਪ ਜੀ ਦੀ ਕਿਰਪਾ ਹੋ ਜਾਵੇ ਫੇਰ ਤੇ ਉਹ ਲੋਕ ਸਿੱਖੀ ਮਾਰਗ ਨੂੰ ਅਪਣਾ ਸਕਦੇ ਨੇ ਸਿੱਖ ਧਰਮ ਨੂੰ ਪ੍ਰਵਾਨ ਕਰ ਸਕਦੇ ਨੇ ਆਪ ਜੀ ਦੀ ਕਿਰਪਾ ਤੋਂ ਬਿਨਾਂ ਲੋਕ ਸੁਧਰਨ ਵਾਲੇ ਨਹੀਂ ਹਨ
ਫਸੇ ਸੋ ਜੰਤਰ ਮੰਤਰ ਕੇ ਮਾਹੀ
ਉਹ ਲੋਕ ਜੰਤਰਾਂ ਮੰਤਰਾਂ ਦੇ ਜਾਲ ਦੇ ਵਿਚ ਫਸੇ ਹੋਏ ਨੇ ਤੇ ਯੋਗੀ ਯੋਗੀਆਂ ਦੇ ਚੇਲੇ ਬਣੇ ਹੋਏ ਹਨ
ਸੁਣ ਸ੍ਰੀ ਸਤਿਗੁਰ ਦੇਨ ਦੇਸ਼
ਲੋਕ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਸਿੱਖਾਂ ਤੋਂ ਸੁਣ ਕੇ ਆਪਣੇ ਵੱਲੋਂ ਗੁਰੂ ਮਹਾਰਾਜ ਨੇ ਇਨ੍ਹਾਂ ਨੂੰ ਆਗਿਆ ਦੇ ਦਿੱਤੀ
ਤੁਮ ਗਮਨੋ ਅਬ ਤਸਹੀ ਦੇਸ਼
ਕਹਿਣ ਲੱਗੇ ਭਾਈ ਹੁਣ ਤੁਸੀਂ ਤੁਹਾਡੀ ਸੇਵਾ ਕਾਲ ਥਾਂ ਪੈ ਗਈ ਹੈ ਹੁਣ ਅਸੀਂ ਤੁਹਾਨੂੰ ਸਿੱਖੀ ਦੇ ਪ੍ਰਚਾਰ ਲਈ ਤੁਹਾਡੇ ਆਪਣੇ ਹੀ ਦੇਸ਼ ਵਿਚ ਭੇਜ ਰਹੇ ਹਾਂ ਤੁਸੀਂ ਹੁਣ ਉਥੇ ਚਲੇ ਜਾਓ
ਸਤਨਾਮ ਕੋ ਦੇਹੋ ਉਪਦੇਸ਼ੋ
ਉਥੇ ਜਾ ਕੇ ਸਤਨਾਮ ਵਾਹਿਗੁਰੂ ਦਾ ਉਪਦੇਸ਼ ਦ੍ਰਿੜ ਕਰਵਾਓ ਆਓ ਜੋ ਗੁਰਮਤ ਦਾ ਪ੍ਰਚਾਰ ਕਰੋ
ਗੁਰਮੁਖ ਪੰਥ ਦ੍ਰਿੜਾਓ ਵਿਸ਼ੇਸ਼ੋ
ਗੁਰਮੁਖ ਪੰਥ ਹੈ ਸਿੱਖੀ ਦਾ ਮਾਰੋ ਗੁਰਮੁਖ ਪੰਥ ਹੈ ਜਿਹੜੇ ਗੁਰੂ ਦੇ ਸਨਮੁਖ ਰਹਿਣ ਵਾਲੇ ਸਿੱਖ ਨੇ ਉਨ੍ਹਾਂ ਦੇ ਚੱਲਣ ਵਾਲਾ ਇਹ ਗੁਰਮੁਖ ਪੰਥ ਹੈ ਤੁਸੀਂ ਜਾ ਕੇ ਗੁਰਮੁਖ ਪੰਥ ਦੇ ਜਿਹੜੇ ਅਸੂਲ ਨੇ ਉਨ੍ਹਾਂ ਨੂੰ ਦ੍ਰਿੜ ਕਰਵਾਓ
ਫਿਰਿਆ ਕਟਾਰਾ ਬਾਕੇ ਉਚਾਰਾ
ਅੱਗੋਂ ਗੁਰੂ ਮਹਾਰਾਜ ਦੇ ਬਚਨ ਸੁਣ ਕੇ ਭਾਈ ਫਿਰਿਆ ਤੇ ਕਟਾਰਾ ਜੀ ਨੇ ਸਤਿਗੁਰੂ ਦੇ ਚਰਨਾਂ ਵਿਚ ਬੇਨਤੀ ਕੀਤੀ
ਮੰਤਰ ਜੰਤਰ ਕੋ ਬਲ ਤਿਨ ਤਾਰਾ
ਮਹਾਰਾਜ ਉਥੇ ਜਿਹੜੇ ਯੋਗੀ ਲੋਕ ਨੇ ਉਨ੍ਹਾਂ ਵਿਚ ਮੰਤਰਾਂ ਜੰਤਰਾਂ ਦੀ ਸ਼ਕਤੀ ਹੈ ਰਿਧੀਆਂ ਸਿੱਧੀਆਂ ਵਾਲੇ ਨੇ ਤੇ ਲੋਕ ਇਸੇ ਲਈ ਉਨ੍ਹਾਂ ਦੇ ਮਗਰ ਲੱਗੇ ਹੋਏ ਹਨ
ਬਦੇ ਨਾ ਕਾਹੂ ਦੇ ਖਦੇਰ
ਆਪ ਜੀ ਸਾਨੂੰ ਉਥੇ ਸਿੱਖੀ ਪ੍ਰਚਾਰ ਲਈ ਭੇਜ ਰਹੇ ਹੋ ਤੇ ਉਨ੍ਹਾਂ ਦੇ ਚੇਲੇ ਨੇ ਮਹਾਰਾਜ ਉਹ ਤਾਂ ਕਿਸੇ ਨੂੰ ਵਿਧਦੇ ਹੀ ਨਹੀਂ ਕਿਸੇ ਨੂੰ ਆਖੇ ਹੇਠਾਂ ਲਿਆਉਂਦੇ ਹੀ ਨਹੀਂ ਤੇ ਜੇ ਅਸੀਂ ਚਲੇ ਵੀ ਗਏ ਕਿਧਰੇ ਐਸਾ ਨਾ ਹੋਵੇ ਉਹ ਸਾਨੂੰ ਖਦੇੜ ਦੇਣ ਭਾਵ ਸਾਡੇ ਪੈਰ ਹੀ ਨਾ ਲੱਗਣ ਦੇਣ ਇਸ ਢੰਗ ਦੇ ਨਾਲ ਸਾਨੂੰ ਇਹ ਮਹਾਰਾਜ ਜਰੂਰ ਸੋਚਣਾ ਚਾਹੀਦਾ ਹੈ
ਮਾਰ ਦੇ ਤਬੈਰੀ ਬਿਨ ਦੇਰ
ਕਿਉਂਕਿ ਉਹ ਤੇ ਐਸੇ ਨੇ ਤੇ ਜਿਹੜਾ ਉਥੇ ਚਲਿਆ ਜਾਂਦਾ ਨਾ ਤੇ ਉਹਨੂੰ ਵੈਰੀ ਸਮਝ ਕੇ ਬਿਨਾਂ ਦੇਰ ਤੋਂ ਮਾਰ ਦਿੰਦੇ ਨੇ ਕਿਉਂਕਿ ਯੋਗੀਆਂ ਦਾ ਪ੍ਰਚਾਰ ਹੈ ਯੋਗੀਆਂ ਦੇ ਲੋਕ ਚੇਲੇ ਨੇ ਅਤੇ ਜੇ ਕੋਈ ਹੋਰ ਜਾਂਦਾ ਉਹਨੂੰ ਵੈਰੀ ਸਮਝ ਕੇ ਮਾਰ ਦਿੰਦੇ ਹਨ
ਬਿਨਾਂ ਸ਼ਕਤ ਕਿਮ ਤਾਂ ਸਿਧਾਵੇ
ਮਹਾਰਾਜ ਉਨ੍ਹਾਂ ਵਿਚ ਸਿੱਧੀਆਂ ਸਿੱਧੀਆਂ ਦੀ ਸ਼ਕਤੀ ਹੈ ਮੰਤਰਾਂ ਜੰਤਰਾਂ ਦੀ ਸ਼ਕਤੀ ਹੈ ਸਾਡੇ ਕੋਲ ਕੁਝ ਵੀ ਨਹੀਂ ਅਸੀਂ ਸਿਵਾਏ ਸੇਵਾ ਤੋਂ ਸਿਮਰਤ ਤੋਂ ਹੋਰ ਕੁਝ ਨਹੀਂ ਅਸੀਂ ਹਾਸਲ ਕੀਤਾ ਤੇ ਬਿਨਾਂ ਸ਼ਕਤੀ ਤੋਂ ਅਸੀਂ ਕਿਵੇਂ ਉਥੇ ਜਾਈਏ
ਸਤਨਾਮ ਕਿਮ ਤਿਨਹੋ ਜਪਾਵੇ
ਉਹ ਲੋਕ ਰਿਧੀਆਂ ਸਿੱਧੀਆਂ ਦੇ ਕਰਕੇ ਯੋਗੀਆਂ ਮਗਰ ਲੱਗੇ ਹੋਏ ਨੇ ਤੇ ਸਾਡੇ ਕੋਲ ਉਹ ਸ਼ਕਤੀ ਕੋਈ ਐਸੀ ਹੈ ਨਹੀਂ ਅਸੀਂ ਕਿਵੇਂ ਜਾ ਕੇ ਗੁਰਮਤ ਦਾ ਪ੍ਰਚਾਰ ਕਰੀਏ ਕਿਵੇਂ ਜਾ ਕੇ ਸਤਨਾਮ ਵਾਹਿਗੁਰੂ ਦਾ ਨਾਮ ਜਪਾਈਏ
ਅਵੇ ਪ੍ਰਸੰਨ ਤਿਨ ਸੰਗ ਉਚਾਰਾ
ਲੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪ੍ਰਸੰਨ ਹੋ ਕੇ ਉਨ੍ਹਾਂ ਸਿੱਖਾਂ ਨੂੰ ਬਚਨ ਆਖਿਆ
ਅਬ ਤੇ ਫੁਰਹੇ ਸੋ ਬਾਕ ਤੁਮਾਰਾ
ਲੋ ਵੀ ਤੁਸੀਂ ਗੁਰੂ ਘਰ ਦੀ ਸੇਵਾ ਕੀਤੀ ਹੈ ਕੀ ਹੁਣ ਸੇਵਾ ਤੁਹਾਡੀ ਗੁਰੂ ਘਰ ਨੂੰ ਪ੍ਰਵਾਨ ਹੋ ਗਈ ਹੈ, ਇਸ ਲਈ ਹੁਣ ਗੁਰੂ ਘਰ ਵੱਲੋਂ ਤੁਹਾਨੂੰ ਇਹ ਬਖਸ਼ਾਂ ਪ੍ਰਾਪਤ ਹੋ ਰਹੀਆਂ ਹਨ। ਤੁਸੀਂ ਹੁਣ ਜਾ ਕੇ ਆਪਦੇ ਮੁਖ ਤੋਂ ਜੋ ਵੀ ਬਚਨ ਆਖੋਗੇ ਉਹ ਸੱਤ ਹੋਵੇਗਾ, ਜੋ ਬਚਨ ਆਖੋਗੇ ਉਹ ਪਾਰ ਹੋਵੇਗਾ।
ਸ਼ਕਤ ਵਿਸਾਲ ਹੋਏ ਤੁਮ ਮਾਹੀ।
ਹੁਣ ਤੁਸੀਂ ਸੇਵਾ ਕੀਤੀ ਹੈ, ਗੁਰੂ ਘਰ ਦੀ ਸਿਮਰਨ ਵੀ ਕੀਤਾ, ਬਾਣੀ ਪੜ੍ਹੀ ਹੈ, ਹੁਣ ਤੁਹਾਡੇ ਵਿਚ ਬਹੁਤ ਵੱਡੀ ਇਕ ਆਤਮਕ ਸ਼ਕਤੀ ਤੁਹਾਡੇ ਅੰਦਰ ਪ੍ਰਗਟ ਹੋ ਜਾਵੇਗੀ।
ਤੁਮ ਟਿਗ ਮੰਤਰ ਜੰਤਰ ਫੁਰ ਨਾਹੀ।
ਜਿਹੜੀ ਇਹ ਨਾਮ ਦੀ ਸ਼ਕਤੀ ਹੈ ਨਾ ਤੇ ਬਾਣੀ ਦੀ ਸ਼ਕਤੀ ਹੈ, ਇਹਦੇ ਸਾਹਮਣੇ ਕੋਈ ਜੰਤਰ ਮੰਤਰ ਕੋਈ ਫੁਰ ਨਹੀਂ ਸਕੇਗਾ, ਕੋਈ ਜੰਤਰ ਮੰਤਰ ਇਹਦੇ ਸਾਹਮਣੇ ਚੱਲ ਨਹੀਂ ਸਕੇਗਾ।
ਚਾਹੇ ਕਹੇ ਮਠ ਜੋਗੀ ਕੇ ਹੋਏ।
ਮਹਾਰਾਜ ਨੇ ਨਾ ਸਿੱਖਾਂ ਨੂੰ ਥਾਪੜਾ ਦਿੱਤਾ ਵਰਦਾਨ ਦਿੱਤਾ, ਕਹਿਣ ਲੱਗੇ ਲਓ ਹੁਣ ਜਾਓ ਆਪਣੇ ਦੇਸ਼ ਨੂੰ, ਤੁਹਾਨੂੰ ਕਿਸੇ ਕੋਲੋਂ ਡਰਨ ਦੀ ਘਬਰਾਉਣ ਦੀ ਕੋਈ ਲੋੜ ਨਹੀਂ, ਤੁਸੀਂ ਜਾ ਕੇ ਸਿੱਖੀ ਦਾ ਪ੍ਰਚਾਰ ਕਰੋ ਤੇ ਜਿੱਥੇ ਜਿੱਥੇ ਉਹਨਾਂ ਯੋਗੀਆਂ ਨੇ ਤੇ ਸਾਡੇ ਜਿਹੜੇ ਧਰਮ ਅਸਥਾਨ ਸਨ ਉਹਨਾਂ ਦੀ ਬੇਅਦਬੀ ਕੀਤੀ ਆ ਤੇ ਆਪਣੇ ਮਠ ਬਣਾ ਲਏ ਹਨ।
ਦੇਹੋ ਨਿਕਾਸ ਪੁੰਨ ਭਗਨ ਹੋ ਸੋਏ।
ਕੰਨ ਪਾਟੇ ਯੋਗੀਆਂ ਨੂੰ ਜਾ ਕੇ ਉਥੋਂ ਕੱਢ ਦਿਓ ਤੇ ਜਾ ਕੇ ਉਹਨਾਂ ਦੇ ਮਠ ਵੀ ਭੰਨ ਦਿਓ ਜਿਨ੍ਹਾਂ ਨੇ ਗੁਰੂ ਘਰਾਂ ਦੀ ਬੇਅਦਬੀ ਕੀਤੀ ਹੈ। ਇਸ ਪ੍ਰਸੰਗ ਤੋਂ ਸਾਨੂੰ ਇਹ ਪ੍ਰੇਰਣਾ ਮਿਲਦੀ ਹੈ, ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਪੂਰੇ ਸੰਸਾਰ ਵਿਚ ਵਿਚਰੇ ਤੇ ਪ੍ਰਚਾਰ ਕੀਤਾ, ਧਰਮਸ਼ਾਲਾਂ ਕਾਇਮ ਕੀਤੀਆਂ ਸਨ, ਜਿਵੇਂ ਕਿ ਯੂਪੀ ਦੇ ਇਲਾਕੇ ਵਿਚ ਗੁਰੂ ਮਹਾਰਾਜ ਦਾ ਸਥਾਨ ਹੈ ਗੁਰਦੁਆਰਾ ਸ੍ਰੀ ਨਾਨਕ ਮੱਤਾ ਸਾਹਿਬ, ਤੇ ਉਸ ਦੇ ਨਾਲ ਹੀ ਪਹਾੜਾਂ ਦੇ ਵਿਚ ਗੁਰਦੁਆਰਾ ਰੀਠਾ ਸਾਹਿਬ ਵੀ ਹੈ। ਕਈ ਸੰਗਤਾਂ ਸ਼ਾਇਦ ਉਥੇ ਦਰਸ਼ਨ ਵੀ ਕਰਕੇ ਆਈਆਂ ਹੋਣਗੀਆਂ, ਔਰ ਉਹ ਹੈ ਤੇ ਗੁਰੂ ਕੇ ਅਸਥਾਨ ਸਨ, ਪਰ ਉਸ ਵੇਲੇ ਗੁਰਸਿੱਖਾਂ ਦੀ ਤਾਦਾਦ ਘੱਟ ਹੋਣ ਕਰਕੇ ਜਾਂ ਸਿੱਖੀ ਦਾ ਪ੍ਰਚਾਰ ਨਾ ਹੋਣ ਕਰਕੇ ਤੇ ਫਿਰ ਇਨ੍ਹਾਂ ਯੋਗੀਆਂ ਨੇ ਉਥੇ ਜਾ ਕੇ ਆਪਣਾ ਪ੍ਰਭਾਵ ਪਾਉਣਾ ਸ਼ੁਰੂ ਕਰ ਦਿੱਤਾ ਸੀ, ਤੇ ਸਗਾਂ ਜਿਹੜੇ ਗੁਰੂ ਕੇ ਅਸਥਾਨ ਸਨ ਤੇ ਉਨ੍ਹਾਂ ਨੂੰ ਇਨ੍ਹਾਂ ਨੇ ਮਿਟਾ ਕੇ ਤੇ ਇਸ ਢੰਗ ਦੇ ਨਾਲ ਆਪਣੇ ਮਠ ਆਪਣੇ ਕੇਂਦਰ ਸਥਾਪਿਤ ਕਰ ਲਏ ਸਨ, ਤੇ ਇਸ ਲਈ ਗੁਰੂ ਅਮਰਦਾਸ ਮਹਾਰਾਜ ਨੇ ਉਥੇ ਉਨ੍ਹਾਂ ਦੇ ਮਠ ਢਾ ਕੇ, ਕਿਉਂਕਿ ਉਨ੍ਹਾਂ ਨੇ ਧਰਮਸ਼ਾਲਾ ਢਾ ਕੇ ਗੁਰਦੁਆਰੇ ਢਾ ਕੇ ਮਠ ਬਣਾਏ ਸਨ, ਤਾਂ ਇਹ ਸਿੱਖਾਂ ਨੂੰ ਆਖਿਆ ਵੀ ਤੁਸੀਂ ਜਾ ਕੇ ਵੀ ਉਨ੍ਹਾਂ ਦੇ ਮਠ ਢਾ ਦਿਓ ਤੇ ਤੁਸੀਂ ਉਨ੍ਹਾਂ ਨੂੰ ਉਥੋਂ ਭਜਾਓ ਤੇ ਜਾ ਕੇ ਸਿੱਖੀ ਦਾ ਪ੍ਰਚਾਰ ਕਰੋ ਜਿਹੜੇ ਭੋਲੇ ਭਾਲੇ ਸਿੱਖਾਂ ਨੂੰ ਗੁੰਮਰਾਹ ਕਰ ਰਹੇ ਹਨ।
ਜੋਗੀ ਤੁਮਕੋ ਦੇਖ ਨਾ ਸਕੈ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਗੁਰਸਿੱਖੋ ਤੁਹਾਡੇ ਤੇ ਹੁਣ ਗੁਰੂ ਦੀ ਬਖਸ਼ਿਸ਼ ਹੋ ਗਈ ਹੈ ਤੇ ਤੁਹਾਡਾ ਤਾਪ ਤੇਜ ਇੰਨਾ ਵੱਧ ਜਾਵੇਗਾ ਕੋਈ ਯੋਗੀ ਕੰਨ ਪਾਟਾ ਯੋਗੀ ਤੁਹਾਡੇ ਵੱਲ ਝਾਕ ਨਹੀਂ ਸਕੇਗਾ।
ਭ੍ਰਮ ਚਿੱਤ ਹੋਏ ਭਾਗ ਬੋ ਤਕੈ।
ਬਸ ਉਹਨਾਂ ਦੇ ਚਿੱਤ ਵਿਚ ਐਸਾ ਭਰਮ ਪੈ ਜਾਵੇਗਾ ਤੇ ਭਾਜਣਾ ਪੈ ਜਾਣਗੀਆਂ ਤੇ ਬਸ ਉਹ ਆਪਣੀ ਜਾਨ ਬਚਾਉਣ ਦੀ ਖਾਤਰ ਇਧਰ ਉਧਰ ਭੱਜਣਾ ਨੱਸਣਾ ਹੀ ਸਮਝਣ ਚੰਗਾ ਸਮਝਣਗੇ।
ਧਰਮਸਾਲ ਸਭ ਗ੍ਰਾਮ ਕਰਾਵਹੋ।
ਉਥੇ ਜਾ ਕੇ ਜਿਨ੍ਹਾਂ ਨੇ ਗੁਰੂ ਧਾਮਾਂ ਦੀ ਬੇਅਦਬੀ ਕੀਤੀ ਸੀ ਉਥੇ ਜਾ ਕੇ ਸਾਰੇ ਪਿੰਡਾਂ ਵਿਚ ਗੁਰਦੁਆਰੇ ਧਰਮਸ਼ਾਲਾ ਬਣਵਾ ਦਿਓ।
ਭਜਨ ਕੀਰਤਨ ਕਰ ਸੁਖ ਪਾਵਹੋ।
ਉਥੇ ਜਾ ਕੇ ਭਜਨ ਕਰੋ ਕੀਰਤਨ ਕਰੋ ਤੇ ਨਾਲ ਸੰਗਤਾਂ ਨੂੰ ਗੁਰਸਿੱਖੀ ਮਾਰਗ ਤੇ ਚਲਾਓ, ਗੁਰਮਤ ਦਾ ਪ੍ਰਚਾਰ ਕਰੋ ਤੇ ਤੁਸੀਂ ਵੀ ਸੁਖ ਪਾਓ ਤੇ ਉਹਨਾਂ ਨੂੰ ਵੀ ਸੁਖ ਦਿਓ।
ਨਾਮ ਦਾਨ ਇਸ਼ਨਾਨ ਦਰੜਾਏ।
ਉਥੇ ਜਾ ਕੇ ਜੋ ਗੁਰਮਤ ਦੇ ਮੁੱਢਲੇ ਅਸੂਲ ਨੇ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਫਿਰ ਨਾਮ ਜਪਣਾ ਤੇ ਕਿਰਤ ਕਰਕੇ ਦਸਵੰਧ ਦੇਣਾ, ਇਹ ਨਾਮ ਦਾਨ ਇਸ਼ਨਾਨ ਦ੍ਰਿੜ ਕਰਵਾ ਦਿਓ।
ਪਾਵਨ ਦੇਸ਼ ਕਰੋ ਸਭ ਜਾਏ।
ਹੁਣ ਤੁਹਾਡੀ ਸੇਵਾ ਕਾਲ ਥਾਂ ਪੈ ਗਈ ਹੈ, ਹੁਣ ਤੁਸੀਂ ਜਾ ਕੇ ਆਪਣੇ ਦੇਸ਼ ਵਿਚ ਇਲਾਕੇ ਵਿਚ ਪ੍ਰਚਾਰ ਕਰੋ ਤੇ ਸਾਰੇ ਦੇਸ਼ ਨੂੰ ਜਾ ਕੇ ਪਵਿੱਤਰ ਕਰ ਦਿਓ।
ਆਣ ਮਿਲਹੇ ਨਰ ਗਣ ਤੁਮ ਜੋਏ।
ਲੋਕ ਇਹ ਗੱਲ ਸੁਣ ਲੋ, ਜਿਹੜੇ ਵੀ ਲੋਕ ਤੁਹਾਨੂੰ ਆ ਕੇ ਮਿਲਣਗੇ ਆਉਣਗੇ ਸਹੀ ਜ਼ਰੂਰ ਤੁਹਾਡੇ ਵੱਲ, ਕਿਉਂਕਿ ਤੁਹਾਡੇ ਦੇ ਗੁਰੂ ਦੀ ਬਖਸ਼ਿਸ਼ ਹੋ ਗਈ ਹੈ।
ਪੂਜੈ ਚਰਨ ਬਿਨੈ ਕਹਿ ਸੋਏ।
ਹੁਣ ਇਹ ਨਾ ਸੋਚੋ ਵੀ ਸਾਡੇ ਕੋਲ ਲੋਕ ਕਿਵੇਂ ਆਉਣਗੇ, ਆਉਣਗੇ ਜ਼ਰੂਰ ਤੇ ਨਾਲੇ ਤੁਹਾਡੇ ਚਰਨਾਂ ਦੀ ਪੂਜਾ ਵੀ ਕਰਨਗੇ, ਸਾਰੇ ਤੁਹਾਡੇ ਚਰਨਾਂ ਤੇ ਨਮਸਕਾਰਾਂ ਕਰਨਗੇ, ਭੇਟਾ ਪੂਜਾ ਵੀ ਅਰਪਣ ਕਰਨਗੇ।
ਇਮ ਕਹਿ ਨਿਦ ਸਿੱਧ ਗੁਰ ਦੀਨਸ,
ਇਹੋ ਬਚਨ ਕਹਿ ਕੇ ਗੁਰੂ ਮਹਾਰਾਜ ਨੇ ਇਨ੍ਹਾਂ ਨੂੰ ਨੌ ਨਿਧੀਆਂ 18 ਸਿੱਧੀਆਂ ਬਖਸ਼ਿਸ਼ ਕਰ ਦਿੱਤੀਆਂ।
ਦੇ ਬਰਦਾਨ ਵਿਦਾ ਜੁਗ ਕੀਨਸ,
ਸਿੱਖਾਂ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਵੱਲੋਂ ਵਰਦਾਨ ਦੇ ਕੇ ਬਖਸ਼ਾਂ ਕਰਕੇ ਇਥੋਂ ਵਿਦਾ ਕਰ ਦਿੱਤਾ।
ਨਮਸਕਾਰ ਕਰ ਤਰ ਪਗ ਧਿਆਨਾ,
ਇਨ੍ਹਾਂ ਨੇ ਜਾਣ ਲੱਗਿਆਂ ਗੁਰੂ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ, ਨਾਲ ਹੀ ਸਤਿਗੁਰੂ ਦੇ ਚਰਨਾਂ ਦਾ ਧਿਆਨ ਮਨ ਵਿਚ ਵਸਾ ਲਿਆ।
ਪ੍ਰਭ ਆਗਿਆ ਤੇ ਕੀਨਸ ਧਿਆਨਾ,
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਤੋਂ ਆਗਿਆ ਲੈ ਕੇ ਦੋਨੋ ਸਿੱਖ ਵਿਦਾ ਹੋ ਗਏ।
ਬੜ ਜੋਗੀ ਕੇ ਮਠ ਤਹਿ ਗਏ,
ਇਹਨਾਂ ਯੋਗੀਆਂ ਨੇ ਵੱਡਾ ਆਪਣਾ ਮਠ ਸਥਾਪਿਤ ਕੀਤਾ ਸੀ ਤੇ ਜਿੱਥੇ ਗੁਰੂ ਘਰ ਦੀ ਯਾਦਗਾਰ ਮਿਟਾ ਕੇ ਧਰਮਸਥਾਲ ਨੂੰ ਢਾ ਕੇ ਇਹਨਾਂ ਨੇ ਵੱਡਾ ਮਠ ਤਿਆਰ ਕੀਤਾ ਸੀ, ਪਹਿਲਾਂ ਉਥੇ ਗਏ ਹਨ।
ਤ੍ਰਾਸ ਦੀਨ ਸਧਾਰਨ ਭਏ,
ਇਹਨਾਂ ਗੁਰਸਿੱਖਾਂ ਨੇ ਜਾ ਕੇ ਉਹਨਾਂ ਨੂੰ ਬੜਾ ਡਰਾਇਆ ਤੇ ਬੜਾ ਉਹਨਾਂ ਲਈ ਬੜਾ ਭਿਆਨਕ ਰੂਪ ਧਾਰਨ ਕਰਕੇ ਪੂਰੇ ਜੋਸ਼ੋ ਖਰੋਸ਼ ਨਾਲ ਗਏ ਹਨ।
ਤਬ ਤਿੰਨ ਮੰਤਰ ਜੰਤਰ ਬਲ ਲਾਵਾ,
ਲਾਉਣ ਇਹਨਾਂ ਗੁਰਸਿੱਖਾਂ ਦੇ ਕੋਲ ਗੁਰੂ ਦੀ ਬਾਣੀ ਸੀ, ਗੁਰੂ ਦਾ ਬਖਸ਼ਿਆ ਨਾਮ ਸੀ, ਮੂਲ ਮੰਤਰ ਦਾ ਵਾਹਿਗੁਰੂ ਮੰਤਰ ਦਾ ਹਰ ਵੇਲੇ ਸਿਮਰਨ ਕਰਦੇ ਸਨ ਤੇ ਉਨ੍ਹਾਂ ਯੋਗੀਆਂ ਨੇ ਵੀ ਆਪਣੇ ਜੰਤਰ ਮੰਤਰ ਇਨ੍ਹਾਂ ਦੇ ਅੱਗੇ ਚਲਾਏ।
ਉਲਟ ਪਰਿਓ ਜੋਗੀ ਦੁਖ ਪਾਵਾ,
ਇਨ੍ਹਾਂ ਯੋਗੀਆਂ ਦਾ ਮੁਖੀ ਸੀ ਨਾ ਸਭ ਤੋਂ ਵੱਡਾ ਇਨ੍ਹਾਂ ਦਾ ਨਾਥ ਬਣਿਆ ਹੋਇਆ ਤੇ ਜਦੋਂ ਉਸ ਨੇ ਸਿੱਖਾਂ ਦੇ ਉੱਤੇ ਆਪਣੇ ਜੰਤਰ ਮੰਤਰ ਚਲਾਏ ਔਰ ਉਹ ਉਲਟੇ ਉਹਦੇ ਉੱਤੇ ਪੈ ਗਏ, ਸਿੱਖਾਂ ਤੇ ਕੋਈ ਅਸਰ ਨਾ ਹੋਇਆ ਬਲਕਿ ਉਲਟਾ ਉਹਨਾਂ ਨੇ ਦੁੱਖ ਪ੍ਰਾਪਤ ਕੀਤਾ।
ਅਗਨ ਲੱਗੀ ਤਨ ਮਨੋਂ ਬਸਾਲਾ,
ਬਸ ਨਾਮ ਬਾਣੀ ਦਾ ਐਸਾ ਪ੍ਰਤਾਪ ਸੀ ਜਿਹੜੇ ਯੋਗੀਆਂ ਨੇ ਸਿੱਖਾਂ ਤੇ ਮੰਤਰ ਛੱਡੇ ਤੇ ਉਲਟੇ ਉਹਨਾਂ ਤੇ ਜਾ ਕੇ ਪੈ ਗਏ ਤੇ ਉਹਨਾਂ ਦੇ ਸਰੀਰ ਨੂੰ ਜਿਵੇਂ ਅੱਗ ਲੱਗ ਗਈ ਹੁੰਦੀ ਹੈ ਇਸ ਤਰ੍ਹਾਂ ਦਾ ਵੀ ਉਹਨਾਂ ਨੂੰ ਪ੍ਰਤੀਤ ਹੋਣ ਲੱਗਿਆ ਜਿਵੇਂ ਉਹਨਾਂ ਦੇ ਸਰੀਰ ਅੱਗ ਵਿਚ ਸੜਨ ਲੱਗ ਪਏ ਹਨ।
ਨਿਜ ਤੇ ਬਡੋ ਜਾਣ ਤਿਸ ਕਾਲਾ,
ਫਿਰ ਇਹਨਾਂ ਯੋਗੀਆਂ ਨੂੰ ਵੀ ਅਕਲ ਆ ਗਈ, ਕਹਿੰਦੇ ਵੀ ਇਹ ਸਾਡੇ ਨਾਲੋਂ ਵੱਡੀ ਸ਼ਕਤੀ ਦੇ ਮਾਲਕ ਨੇ ਗੁਰਸਿੱਖ ਤੇ ਇਹ ਜਾਣ ਕੇ ਤੇ ਫਿਰ ਇਹਨਾਂ ਨੇ ਸੋਚਿਆ ਵੀ ਹੁਣ ਇਹਨਾਂ ਦੇ ਸਾਹਮਣੇ ਵੀ ਆਪਾਂ ਅੜ ਨਹੀਂ ਸਕਦੇ।
ਭਇਓ ਮਹੰਤ ਪਲਾਵਨ ਤਬੈ,
ਜਿਹੜਾ ਇਹਨਾਂ ਯੋਗੀਆਂ ਦਾ ਵੱਡਾ ਮਹੰਤ ਸੀ ਮੁਖੀ ਸੀ ਤੇ ਜਦੋਂ ਇਹਨੇ ਜੰਤਰ ਮੰਤਰ ਚਲਾਏ ਤੇ ਨਾ ਕੋਈ ਚੱਲ ਸਕਿਆ ਉਲਟਾ ਇਹਦੇ ਉੱਤੇ ਉਹਦਾ ਬੁਰਾ ਅਸਰ ਹੋਇਆ, ਇਹਦਾ ਤਨ ਤੇ ਮਨ ਅੱਗ ਨਾਲ ਸੜਨ ਲੱਗਿਆ, ਬਸ ਫੇਰ ਇਹਨੇ ਕੀ ਉਹਨਾਂ ਦੇ ਅੱਗੇ ਖੜਨਾ ਸੀ, ਇਹ ਅੱਗੋਂ ਭੱਜ ਤੁਰਿਆ।
ਜੋਗੀ ਅਪਰ ਠਹਿਰੇ ਸਭੈ,
ਜਦੋਂ ਇਹਨਾਂ ਦਾ ਮਹਾਂਤੀ ਭੱਜ ਤੁਰਿਆ ਤੇ ਹੋਰ ਜਿਹੜੇ ਯੋਗੀ ਸੀ ਇਹਦੇ ਚੇਲੇ ਉਹਨਾਂ ਨੇ ਤਾਂ ਠਹਿਰਨਾ ਹੀ ਕੀ ਸੀ ਸਿੱਖਾਂ ਦੇ ਸਾਹਮਣੇ।
ਦੇਖ ਬਾਜ ਕੋ ਖਬ ਜਿਮ ਭਾਗੇ,
ਲੋਕ ਕਵੀ ਜੀ ਲਿਖਦੇ ਨੇ ਜਿਵੇਂ ਬਾਜ ਨੂੰ ਦੇਖ ਕੇ ਜਿਹੜੇ ਪੰਛੀ ਡਰ ਦੇ ਮਾਰੇ ਭੱਜ ਜਾਂਦੇ ਨੇ ਕਿਉਂਕਿ ਬਾਜ ਸ਼ਿਕਾਰੀ ਪੰਛੀ ਹੈ ਤੇ ਉਹਨੂੰ ਦੇਖ ਕੇ ਹੋਰ ਪੰਛੀ ਬੜਾ ਡਰਦੇ ਹਨ।
ਜਨ ਮਿਰਗ ਚਲੇ ਕਿਹੜੀ ਗਾਜੈ,
ਇਉਂ ਵਿਚਾਰ ਕਰ ਲਓ ਵੀ ਜਿਵੇਂ ਕੋਈ ਆ ਕੇ ਕਿਹੜੀ ਸ਼ੇਰ ਗੱਜ ਪਵੇ ਤੇ ਹਰਨਾਂ ਦੀ ਦਾੜ ਭੱਜ ਤੁਰਦੀ ਹੈ।
ਇਸ ਮੱਠ ਕੋ ਕਰ ਭਗਨ ਗਿਰਾਵਾ,
ਇਹਨਾਂ ਸਿੱਖਾਂ ਨੇ ਜਿੱਥੇ ਉਹ ਧਰਮਸਾਲ ਗੁਰੂ ਘਰ ਢਾ ਕੇ ਇਹਨਾਂ ਯੋਗੀਆਂ ਨੇ ਮੱਠ ਬਣਾਇਆ ਸੀ ਨਾ ਉਹ ਜਾ ਕੇ ਉਹਨਾਂ ਦਾ ਮੱਠ ਢਾ ਦਿੱਤਾ।
ਦੇਖ ਲੋ ਗੁਣ ਕੋ ਗਨ ਤਬ ਆਵਾ,
ਜਿਹੜੇ ਇਸ ਇਲਾਕੇ ਦੇ ਲੋਕ ਸਨ ਤੇ ਜਦੋਂ ਉਹਨਾਂ ਨੇ ਦੇਖਿਆ ਵੀ ਕੌਣ ਆ ਗਏ ਨੇ ਜਿਨ੍ਹਾਂ ਨੇ ਯੋਗੀਆਂ ਨੂੰ ਵੀ ਭਾਜਣਾ ਪਾ ਦਿੱਤੀਆਂ ਨੇ ਤੇ ਲੋਕ ਆ ਕੇ ਦੇਖਣ ਵਾਸਤੇ ਪਹੁੰਚ ਗਏ।
ਕਰ ਵਿਚਾਰ ਨਰ ਕਰਤ ਉਚਾਰੀ,
ਜਿਹੜੇ ਇਸ ਇਲਾਕੇ ਦੇ ਵਸਨੀਕ ਲੋਕ ਸਨ ਤੇ ਉਹਨਾਂ ਨੇ ਵਿਚਾਰ ਕੇ ਇਹ ਗੱਲ ਆਖੀ ਹੈ।
ਜੋਗੀ ਪੀਰ ਹਮਾਰੋ ਭਾਰੀ,
ਸਾਨੂੰ ਕਹਿਣ ਲੱਗੇ ਤੇ ਆਪਸ ਵਿਚ ਵੀ ਗੱਲਾਂ ਕਰਦੇ ਨੇ, ਕਹਿੰਦੇ ਜਿਹੜਾ ਯੋਗੀ ਸੀ ਉਹ ਸਾਡਾ ਪੀਰ ਸੀ, ਸਾਡਾ ਮਹੰਤ ਸੀ, ਤੇ ਬੜੀ ਸ਼ਕਤੀ ਵਾਲਾ ਸੀ।
ਇਨ ਕੋ ਦੇਵ ਸੋ ਗਯੋ ਪਲਾਈ।
ਪਰ ਇਹ ਜਿਹੜੇ ਗੁਰੂ ਦੇ ਸਿੱਖ ਆਏ ਨੇ ਇਹਨਾਂ ਨੂੰ ਦੇਖ ਕੇ ਉਹੀ ਆਪਦਾ ਡੇਰਾ ਛੱਡ ਕੇ ਮੋਰਚਾ ਛੱਡ ਕੇ ਭੱਜ ਗਿਆ ਹੈ।
ਮਹਾਬਲੀ ਇਹ ਪਰਹੇ ਲਖਾਈ।
ਇਸ ਇਲਾਕੇ ਦੇ ਲੋਕ ਆਪਸ ਵਿਚ ਗੱਲਾਂ ਕਰਦੇ ਨੇ, ਕਹਿੰਦੇ ਵੀ ਇਹ ਜਿਹੜੇ ਗੁਰੂ ਦੇ ਸਿੱਖ ਨੇ ਬੜੇ ਸ਼ਕਤੀ ਵਾਲੇ ਸਾਨੂੰ ਨਜ਼ਰ ਆ ਰਹੇ ਹਨ।
ਨਿਕਟ ਚਲੋ ਬੂਝ ਅਬ ਇਨ।
ਚਲੋ ਆਪਾਂ ਹੁਣ ਇਹਨਾਂ ਦੇ ਕੋਲ ਚੱਲਦੇ ਹਾਂ, ਇਹਨਾਂ ਦੇ ਨਾਲ ਜਾ ਕੇ ਗੱਲਬਾਤ ਕਰਦੇ ਹਾਂ, ਪੁੱਛਦੇ ਹਾਂ ਵੀ ਤੁਸੀਂ ਕੌਣ ਹੋ, ਤੁਹਾਨੂੰ ਕਿਸ ਨੇ ਭੇਜਿਆ ਹੈ,
ਇਹ ਕੌਣ ਪਠਾਏ ਕਿਨ।
ਚਲੋ ਆਪਾਂ ਜਾ ਕੇ ਪੁੱਛਦੇ ਹਾਂ ਵੀ ਇਹ ਕੌਣ ਨੇ, ਕਿਹਨਾਂ ਨੇ ਇਹਨਾਂ ਨੂੰ ਇੱਥੇ ਭੇਜਿਆ ਹੈ।
ਗੁਰ ਗੋਰ ਕੋ ਮਠ ਜਿਨ ਗੇਰਾ।
ਇਹਨਾਂ ਨੇ ਗੋਰਖਨਾਥ ਸਾਡਾ ਗੁਰੂ ਸੀ ਉਹਦਾ ਮਠ ਉਹਦਾ ਮੰਦਰ ਢਾ ਦਿੱਤਾ ਹੈ।
ਡਰੇ ਨਹੀਂ ਤਪ ਤੇਜ ਬਡੇਰਾ।
ਬਹੁਤਾ ਤਪ ਤੇਜ ਹੈ ਤੇ ਭੋਰਾ ਵੀ ਡਰੇ ਨਹੀਂ ਹਨ।
ਜਬ ਨਰ ਮਿਲ ਆਏ ਸਮਦਾਏ।
ਇਸ ਇਲਾਕੇ ਦੇ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਆ ਗਏ।
ਇਨ ਦੋਨੋ ਗੁਰ ਸ਼ਬਦ ਸੋ ਗਾਏ।
ਇਹਨਾਂ ਗੁਰਸਿੱਖਾਂ ਨੇ ਜਦੋਂ ਉਹ ਇਲਾਕੇ ਦੇ ਲੋਕ ਆਏ ਨੇ ਉਸ ਵੇਲੇ ਇਹਨਾਂ ਨੇ ਦੀਵਾਨ ਸਜਾਇਆ ਤੇ ਗੁਰਬਾਣੀ ਦਾ ਕੀਰਤਨ ਆਰੰਭ ਕਰ ਦਿੱਤਾ।
ਭਜਨ ਕੀਰਤਨ ਸੁਣ ਕਰ ਸਾਰੇ।
ਪਹਿਲਾਂ ਇਹਨਾਂ ਨੇ ਕੀਰਤਨ ਕੀਤਾ, ਉਸ ਤੋਂ ਬਾਅਦ ਸਿਮਰਨ ਹੋਇਆ, ਸਿਮਰਨ ਤੋਂ ਬਾਅਦ ਇਹਨਾਂ ਨੇ ਕਥਾ ਕੀਤੀ ਤੇ ਭਜਨ ਕੀਰਤਨ ਸਾਰਾ ਗੁਰੂ ਘਰ ਦਾ ਜੋ ਵੀ ਪ੍ਰੋਗਰਾਮ ਚੱਲ ਰਿਹਾ ਸੀ ਤੇ ਇਹਨੂੰ ਸੁਣ ਕੇ
ਭਏ ਨਮਰ ਮੁਖ ਨਮੋ ਉਚਾਰੇ।
ਇਸ ਇਲਾਕੇ ਦੇ ਲੋਕ ਸਨ ਬਾਣੀ ਕੀਰਤਨ ਕਥਾ ਨੂੰ ਸੁਣ ਕੇ ਉਹਨਾਂ ਦੇ ਮਨ ਕਰਵੀ ਪੂਤ ਹੋ ਗਏ, ਉਹਨਾਂ ਦੇ ਸੰਸਕਾਰ ਬਦਲ ਗਏ ਤੇ ਉਹਨਾਂ ਦੇ ਮਨ ਦੇ ਵਿਚ ਨਿਮਰਤਾ ਆ ਗਈ ਤੇ ਆ ਕੇ ਗੁਰਸਿੱਖਾਂ ਨੂੰ ਨਮਸਕਾਰ ਕੀਤੀ ਤੇ ਪੁੱਛਣ ਲੱਗੇ
ਪ੍ਰੇਮ ਬਦਿਓ ਸਭ ਭਾਉ ਕਰੰਤੇ।
ਯੋਗੀਆਂ ਦੇ ਚੇਲੇ ਸਨ ਉਹਨਾਂ ਤੋਂ ਡਰਦੇ ਮਾਰੇ, ਉਹਨਾਂ ਦੇ ਜੰਤਰਾਂ ਮੰਤਰਾਂ ਤੋਂ ਸਤਾਏ ਹੋਏ, ਰਿਧੀਆਂ ਸਿੰਧੀਆਂ ਦੇ ਡਰਦੇ ਮਾਰੇ ਉਹਨਾਂ ਨੂੰ ਮੰਨਦੇ ਸਨ ਤੇ ਜਦੋਂ ਗੁਰਸਿੱਖਾਂ ਨੇ ਜਾ ਕੇ ਨਾਮ ਬਾਣੀ ਦਾ ਪ੍ਰਚਾਰ ਕੀਤਾ ਤੇ ਉਹਨਾਂ ਨੇ ਉਹਨਾਂ ਦੇ ਮਨ ਦੇ ਵਿਚ ਬਹੁਤਾ ਪ੍ਰੇਮ ਵਧ ਗਿਆ ਤੇ ਸਿੱਖਾਂ ਨਾਲ ਵੀ ਬੜਾ ਪ੍ਰੇਮ ਕਰਨ ਲੱਗ ਪਏ।
ਨਿਕਟ ਹੋਏ ਇੱਕ ਮਨੇ ਸੁਣਨ ਤੇ।
ਇਹਨਾਂ ਦੇ ਆਪਣੇ ਜੀਵਨ ਸਨ ਤੇ ਹੁਣ ਇਹ ਜਿੰਨੇ ਵੀ ਲੋਕ ਸਨ ਪਹਿਲਾਂ ਯੋਗੀਆਂ ਦੇ ਕੋਲ ਜਾਂਦੇ ਹੁਣ ਸੰਗਤ ਵਿਚ ਆਉਣ ਲੱਗ ਪਏ ਨੇ ਤੇ ਇੱਕ ਮਨ ਇੱਕ ਚਿੱਤ ਹੋ ਕੇ ਬੜੇ ਪ੍ਰੇਮ ਦੇ ਨਾਲ ਬਾਣੀ ਕੀਰਤਨ ਕਥਾ ਨੂੰ ਸੁਣਦੇ ਹਨ।
ਸਤਿਗੁਰ ਵਰਤੇ ਭੇ ਸਿੱਖ ਆਏ।
ਕਵੀ ਜੀ ਲਿਖਦੇ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਵਰਦਾ ਸਦਕਾ ਇਹ ਜਿੰਨੇ ਵੀ ਇਲਾਕੇ ਦੇ ਲੋਕ ਸਨ ਆ ਕੇ ਸਿੱਖ ਬਣ ਗਏ।
ਹੱਤ ਨਾਮ ਇਨ ਮੰਤਰ ਦ੍ਰਿੜਾਏ।
ਜਿੰਨੇ ਵੀ ਲੋਕ ਇਨ੍ਹਾਂ ਦੇ ਪਾਸ ਆਏ ਤੇ ਇਨ੍ਹਾਂ ਨੇ ਸਤਨਾਮ ਵਾਹਿਗੁਰੂ ਇਨ੍ਹਾਂ ਨੂੰ ਗੁਰ ਮੰਤਰ ਦ੍ਰਿੜ ਕਰਵਾ ਦਿੱਤਾ ਜੋ ਗੁਰਸਿੱਖੀ ਦੀ ਰੀਤ ਹੈ। ਮੂਲ ਮੰਤਰ ਵਾਹਿਗੁਰੂ ਮੰਤਰ ਬਾਣੀ ਦਾ ਨਿਤਨੇਮ ਸੇਵਾ ਸਿਮਰਨ ਦੀ ਰਹਿਤ ਇਨ੍ਹਾਂ ਨੂੰ ਦ੍ਰਿੜ ਕਰਵਾ ਦਿੱਤੀ।
ਗੁਰਮੁਖ ਭਏ ਭਗਤ ਕੋ ਲਾਗੇ।
ਜਿਹੜੇ ਯੋਗੀਆਂ ਦੇ ਚੇਲੇ ਸਨ ਉਨ੍ਹਾਂ ਦਾ ਰਾਹ ਛੱਡ ਕੇ ਸਾਰੇ ਗੁਰਮੁਖ ਸਿੱਖ ਬਣ ਗਏ ਨੇ ਤੇ ਸਾਰੇ ਭਗਤੀ ਕਰਨ ਲੱਗ ਪਏ।
ਦੀਰਘ ਭਾਗ ਭਾਲ ਜਿਨ ਜਾਗੇ।
ਲੋਕ ਕਵੀ ਜੀ ਲਿਖਦੇ ਨੇ ਇਹ ਉਹ ਲੋਕ ਨੇ ਜਿਨ੍ਹਾਂ ਦੇ ਮੱਥੇ ਤੇ ਬਹੁਤ ਵੱਡੇ ਭਾਗ ਜਾਗ ਪਏ ਹਨ। ਕਿਉਂ? ਬਿਨਾਂ ਭਾਗਾਂ ਤੋਂ ਗੁਰਸਿੱਖੀ ਦੀ ਦਾਤ ਨਹੀਂ ਪ੍ਰਾਪਤ ਹੋ ਸਕਦੀ ਤੇ ਨਾ ਹੀ ਸਤਸੰਗਤ ਸਾਨੂੰ ਪ੍ਰਾਪਤ ਹੋ ਸਕਦੀ। ਸਾਹਿਬਾਂ ਦੇ ਬਚਨ ਨੇ ਵੱਡ ਭਾਗੀ ਹਰ ਸੰਗਤ ਪਾਵੈ ਹੈ, ਭਾਗਹੀਨ ਪਰਮ ਚੋਟਾਂ ਖਾਵੈ ਹੈ। ਬਿਨ ਭਾਗਾਂ ਸਤਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ। ਪਹਿਲਾਂ ਤੇ ਮੈਲ ਹੀ ਭਰਦੇ ਸਨ ਯੋਗੀਆਂ ਦੇ ਮਗਰ ਲੱਗ ਕੇ ਭਜਨ ਬੰਦਗੀ ਤੋਂ ਸੇਵਾ ਸਿਮਰਨ ਤੋਂ ਵਾਂਝੇ ਸਨ, ਪਰ ਹੁਣ ਗੁਰਸਿੱਖ ਪਹੁੰਚ ਗਏ ਨੇ ਤੇ ਹੁਣ ਇਹ ਵੀ ਭਾਉ ਭਗਤੀ ਵਿਚ ਲੱਗ ਗਏ ਨੇ। ਇਸ ਤਰ੍ਹਾਂ ਇਨ੍ਹਾਂ ਦੇ ਮੱਥੇ ਤੇ ਵੱਡੇ ਭਾਗ ਜਾਗ ਪਏ।
ਮਨ ਬਾਸ਼ਤ ਕੋ ਜਾਚਤ ਜਬੈ।
ਹੁਣ ਇਹ ਜਿਹੜੇ ਇਲਾਕੇ ਦੇ ਲੋਕ ਨੇ ਹੁਣ ਲੋਕਾਂ ਦੀਆਂ ਆਪੋ ਆਪਣੀਆਂ ਲੋੜਾਂ ਵੀ ਹੁੰਦੀਆਂ ਨੇ, ਇੱਛਾਵਾਂ ਵੀ ਹੁੰਦੀਆਂ ਨੇ। ਜਿਵੇਂ ਆਮ ਲੋਕ ਨੇ ਉਹ ਕਹਿੰਦੇ ਨੇ ਵੀ ਸਾਡੀ ਆ ਇੱਛਾ ਪੂਰੀ ਹੋਵੇ, ਅਸੀਂ ਗੁਰੂ ਘਰ ਆ ਕੇ ਅਰਦਾਸਾਂ ਬੇਨਤੀਆਂ ਕਰਦੇ ਕਰਵਾਉਂਦੇ ਹਾਂ ਤੇ ਹੁਣ ਜੋ ਵੀ ਇਨ੍ਹਾਂ ਦੇ ਮਨ ਦੇ ਵਿਚ ਇੱਛਾ ਹੁੰਦੀ ਹੈ ਤੇ ਆ ਕੇ ਗੁਰੂ ਮਹਾਰਾਜ ਦੇ ਚਰਨਾਂ ਵਿਚ ਬੇਨਤੀ ਕਰਦੇ ਨੇ ਤੇ ਗੁਰਸਿੱਖਾਂ ਨੂੰ ਆਖਦੇ ਨੇ ਮਹਾਰਾਜ ਸਾਡੇ ਤੇ ਕਿਰਪਾ ਕਰੋ, ਸਾਡਾ ਆ ਕਾਰਜ ਪੂਰਾ ਹੋ ਜਾਵੇ।
ਇਨ ਪਰਤੇ ਪ੍ਰਾਪਤ ਹੋਏ ਤਬੇ।
ਆਹ ਹੈ ਨਾਮ ਬਾਣੀ ਦਾ ਪ੍ਰਤਾਪ ਇਹ ਬਚਨ ਕਰ ਦਿੰਦੇ ਨੇ ਭਾਈ ਬਾਣੀ ਪੜੋ ਸੇਵਾ ਕਰੋ ਗੁਰੂ ਮਹਾਰਾਜ ਤੁਹਾਡੇ ਤੇ ਕਿਰਪਾ ਕਰਨਗੇ ਤੁਹਾਡੀ ਮੁਰਾਦ ਪੂਰੀ ਹੋਵੇਗੀ ਬਸ ਉਹ ਗੁਰਮਤ ਦੇ ਤਰੀਕੇ ਦੇ ਨਾਲ ਜੋ ਚਾਹੁੰਦੇ ਨੇ ਉਹੀ ਕੁਛ ਇਨ੍ਹਾਂ ਨੂੰ ਪ੍ਰਾਪਤ ਹੋ ਜਾਂਦਾ ਹੈ
ਧਰਮ ਸਾਲ ਸੁੰਦਰ ਬਨਵਾਈ
ਲਾਉਣ ਪਹਿਲਾਂ ਇਨ੍ਹਾਂ ਯੋਗੀਆਂ ਨੇ ਧਰਮਸ਼ਾਲਾ ਢਾ ਦਿੱਤੀ ਸੀ ਤੇ ਹੁਣ ਇਨ੍ਹਾਂ ਗੁਰਸਿੱਖਾਂ ਨੇ ਜਾ ਕੇ ਫੇਰ ਧਰਮਸਾਲ ਗੁਰੂ ਘਰ ਸੁੰਦਰ ਤਿਆਰ ਕਰਵਾ ਦਿੱਤਾ
ਸਤਸੰਗਤ ਨਿਤ ਹਵੈ ਸਮਦਾਈ
ਲਾਉਣ ਉੱਥੇ ਹਮੇਸ਼ਾ ਸਤਸੰਗਤ ਹੁੰਦੀ ਹੈ ਸੁਬਹਾ ਸ਼ਾਮ ਦੀਵਾਨ ਸਜਦੇ ਹਨ
ਅਪਰ ਹੋਤੇ ਮਠ ਜਿਸ ਜਿਸ ਥਾਨ
ਇਸ ਇਲਾਕੇ ਵਿਚ ਹੋਰ ਵੀ ਜਿੱਥੇ ਜਿੱਥੇ ਇਨ੍ਹਾਂ ਯੋਗੀਆਂ ਨੇ ਮਠ ਬਣਾਏ ਸਨ ਭਾਵ ਜਿੱਥੇ ਇਹ ਗੁਰਮਤ ਦੇ ਖਿਲਾਫ ਪ੍ਰਚਾਰ ਕਰਦੇ ਸਨ
ਕਰ ਕਰ ਭਗਨ ਤੇ ਬਚਮਾਨ
ਲੋਕ ਸਾਰੇ ਇਨ੍ਹਾਂ ਨਾਲ ਜੁੜ ਗਏ ਗੁਰਸਿੱਖੀ ਮਾਰਗ ਤੇ ਚੱਲਣ ਲੱਗ ਪਏ ਤੇ ਇਨ੍ਹਾਂ ਨੇ ਸਿੱਖਾਂ ਦਾ ਬਚਨ ਮੰਨ ਕੇ ਆਪ ਹੀ ਜਾ ਕੇ ਉਹ ਮੱਠ ਸਾਰੇ ਢਾ ਦਿੱਤੇ
ਤਹਾਂ ਧਰਮਸ਼ਾਲਾ ਬਣਵਾਏ
ਜਾ ਕੇ ਗੁਰਸਿੱਖਾਂ ਨੇ ਧਰਮਸ਼ਾਲਾ ਬਣਵਾ ਦਿੱਤੀਆਂ ਭਾਵ ਗੁਰੂ ਘਰ ਦੀ ਸੇਵਾ ਕਰਵਾ ਦਿੱਤੀ
ਨਾਮ ਦਾਨ ਇਸ਼ਨਾਨ ਦਰੜਾਏ
ਔਰ ਗੁਰਸਿੱਖ ਉੱਥੇ ਜਾ ਕੇ ਜੋ ਗੁਰਮਤ ਦੇ ਅਸੂਲ ਨੇ ਗੁਰਮੁਖ ਨਾਮ ਦਾਨ ਇਸ਼ਨਾਨ ਅੰਮ੍ਰਿਤ ਵੇਲੇ ਇਸ਼ਨਾਨ ਫਿਰ ਨਾਮ ਦੇ ਨਾਲ ਜੁੜਨਾ ਧਰਮ ਦੀ ਕਿਰਤ ਕਰਕੇ ਦਸਵੰਧ ਦੇਣਾ ਤੇ ਨਾਮ ਦਾਨ ਇਸ਼ਨਾਨ ਸਿੱਖੀ ਦੀ ਅਸੂਲ ਦ੍ਰਿੜ ਕਰਵਾ ਦਿੱਤੇ
ਜੰਤਰ ਮੰਤਰ ਤੈ ਕੇ ਕਰ ਦੂਰ
ਇਨ੍ਹਾਂ ਯੋਗੀਆਂ ਦੇ ਜੰਤਰ ਮੰਤਰ ਉੱਥੇ ਪਹਿਲਾਂ ਲੋਕ ਕਰਦੇ ਸਨ ਤੇ ਉਹ ਸਾਰੇ ਹਟਾ ਦਿੱਤੇ
ਦੇਸ਼ ਬਿਦਤ ਸਿੱਖੀ ਸੁਖਪੂਰ
ਸਾਰੇ ਦੇਸ਼ ਵਿਚ ਸਿੱਖੀ ਪ੍ਰਗਟ ਹੋ ਗਈ ਹੈ ਤੇ ਨਾਲ ਇਨ੍ਹਾਂ ਨੂੰ ਸਾਰੇ ਸੁਖ ਵੀ ਪ੍ਰਾਪਤ ਹੋ ਗਏ
ਦੁਰਮਤ ਸਭ ਕੀ ਕੀਨ ਬਿਨਾਸ਼
ਇਸ ਢੰਗ ਦੇ ਨਾਲ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਸਿੱਖੀ ਦਾ ਪ੍ਰਚਾਰ ਕੀਤਾ ਤੇ ਉੱਥੇ ਜਾ ਕੇ ਸਾਰਿਆਂ ਦੀ ਖੋਟੀ ਮਤ ਨਾਸ ਕਰ ਦਿੱਤੀ
ਪੂਰਤ ਭੈ ਸਭਨ ਕੀ ਆਸ
ਗੁਰੂ ਦੇ ਸਿੱਖ ਐਸੇ ਪੂਰੇ ਸੂਰੇ ਸਨ ਤੇ ਜਾ ਕੇ ਐਸਾ ਚੜ੍ਹਦੀ ਕਲਾ ਦੇ ਨਾਲ ਗੁਰਮਤ ਦਾ ਗੁਰਸਿੱਖੀ ਦਾ ਪ੍ਰਚਾਰ ਕੀਤਾ ਤੇ ਜਿੰਨੇ ਉੱਥੇ ਰਹਿਣ ਵਾਲੇ ਲੋਕ ਸਨ ਤੇ ਉਨ੍ਹਾਂ ਦੀ ਇੱਛਾ ਵੀ ਸਾਰਿਆਂ ਦੀ ਪੂਰੀ ਕਰ ਦਿੱਤੀ ਜੋ ਚਾਹੁੰਦੇ ਸੀ ਤੇ ਗੁਰੂ ਮਹਾਰਾਜ ਦੇ ਚਰਨਾਂ ਵਿਚ ਅਰਦਾਸ ਬੇਨਤੀ ਕਰਕੇ ਉਹੀ ਦੁਆ ਦਿੰਦੇ
ਅਜਮਤ ਆਪਣੀ ਦੇ ਦਿਖਰਾਏ
ਇਨ੍ਹਾਂ ਤੇ ਗੁਰੂ ਮਹਾਰਾਜ ਦੀ ਐਸੀ ਕਿਰਪਾ ਹੋ ਗਈ ਸੀ ਵੀ ਜਿਹੜੀ ਹੁਣ ਇਨ੍ਹਾਂ ਵਿਚ ਵੀ ਜਿਹੜੀਆਂ ਆਤਮਕ ਸ਼ਕਤੀਆਂ ਜਿਹੜੀਆਂ ਰਿਧੀਆਂ ਸਿੱਧੀਆਂ ਤੋਂ ਵੀ ਵੱਡੀਆਂ ਤਾਕਤਾਂ ਸਨ ਉਹ ਇਨ੍ਹਾਂ ਦੇ ਵਿਚ ਸਨ ਤੇ ਆਪਣੀ ਅਜਮਤ ਵੀ ਕਿਤੇ ਕਿਤੇ ਆਪਣੀ ਇਹ ਸ਼ਕਤੀ ਵੀ ਦਿਖਾ ਦਿੰਦੇ ਹਨ
ਪਰੇ ਚਰਨ ਮਾਨਵ ਸਮਦਾਏ
ਇਸ ਇਲਾਕੇ ਦੇ ਲੋਕ ਸਨ ਯੋਗੀਆਂ ਦੇ ਚੇਲੇ ਜਿਹੜੇ ਕੋਈ ਮਾੜੇ ਮੋਟੇ ਰਹਿ ਵੀ ਗਏ ਉਹ ਵੀ ਬਾਅਦ ਵਿਚ ਆ ਕੇ ਇਨ੍ਹਾਂ ਦੇ ਚਰਨੀ ਪੈ ਗਏ
ਭਾਂਤ ਅਨੇਕਨ ਅਰਪ ਉਪਾਇਨ
ਸਾਰੇ ਲੋਕ ਇਸ ਇਲਾਕੇ ਦੇ ਆ ਕੇ ਤਰ੍ਹਾਂ ਤਰ੍ਹਾਂ ਦੀਆਂ ਭੇਟਾਂ ਇਨ੍ਹਾਂ ਦੇ ਚਰਨਾਂ ਤੇ ਅਰਪਣ ਕਰਦੇ ਹਨ
ਸਤਸੰਗਤ ਦੇ ਭੋਜਨ ਆਏਨ
ਨਾਲ ਹੀ ਸਤਸੰਗਤ ਵਿਚ ਵੀ ਆਉਂਦੇ ਨੇ ਤੇ ਹੁਣ ਜੋ ਗੁਰਸਿੱਖੀ ਦਾ ਅਸੂਲ ਹੈ ਭੋਜਨ ਆਏਨ ਤੇ ਆਪਣੇ ਘਰ ਦੇ ਵਿਚ ਵੀ ਗੁਰਸਿੱਖਾਂ ਨੂੰ ਸਦਕੇ ਭੋਜਨ ਛਕਾਉਂਦੇ ਨੇ ਇਹ ਵੀ ਇਕ ਪੁਰਾਣੀ ਰੀਤ ਹੈ ਵੀ ਇਕ ਤਾਂ ਸੰਗਤ ਵਿਚ ਆ ਕੇ ਲੰਗਰ ਦੀ ਸੇਵਾ ਕਰਨੀ ਦੇਗ ਦੀ ਸੇਵਾ ਕਰਨੀ ਕਿਉਂਕਿ ਸੰਗਤ ਤੇ ਪੰਗਤ ਇਹ ਸਾਂਝੀ ਵਾਲਤਾ ਦੇ ਅਸਥਾਨ ਹਨ ਗੁਰੂ ਕੀ ਸੰਗਤ ਵਿਚ ਤੇ ਗੁਰੂ ਕੀ ਪੰਗਤ ਵਿਚ ਕੋਈ ਵੀ ਆ ਕੇ ਲੰਗਰ ਛਕ ਸਕਦਾ ਹੈ ਗੁਰੂ ਘਰ ਦੇ ਵਿਚ ਦੋ ਕਿਸਮ ਦਾ ਲੰਗਰ ਚੱਲਦਾ ਹੈ ਇਹ ਤਾਂ ਲੰਗਰ ਦੌਲਤ ਵੰਡੀਆ ਰਸਮਰਤ ਕੀਰ ਕੇ ਆਲੀ ਇਹ ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਬਾਰੇ ਲਿਖਿਆ ਹੈ ਗੁਰੂ ਘਰ ਦੇ ਵਿਚ ਇਕ ਦੌਲਤ ਦਾ ਲੰਗਰ ਵਰਤਦਾ ਸੀ ਘਿਓ ਵਾਲੀ ਖੰਡ ਵਾਲੀ ਖੀਰ ਸੰਗਤਾਂ ਨੂੰ ਹਰ ਰੋਜ਼ ਵਰਤਾਈ ਜਾਂਦੀ ਸੀ ਦੂਸਰੇ ਪਾਸੇ ਗੁਰੂ ਕੇ ਸ਼ਬਦ ਦਾ ਲੰਗਰ ਆਤਮਕ ਭੋਜਨ ਕੀਰਤਨ ਕਥਾ ਸਿਮਰਨ ਦੇ ਪ੍ਰਭਾਵ ਵੀ ਚੱਲਦੇ ਸਨ ਤੇ ਜਿਹੜਾ ਕੀਰਤਨ ਕਥਾ ਬਾਣੀ ਸਿਮਰਨ ਹੈ ਇਹ ਆਤਮਕ ਭੋਜਨ ਹੈ ਇਹ ਸੰਗਤ ਵਿਚੋਂ ਸਾਨੂੰ ਪ੍ਰਾਪਤ ਹੁੰਦਾ ਜਿਵੇਂ ਕਿ ਸੰਗਤਾਂ ਇੱਥੇ ਬੈਠ ਕੇ ਸਿਮਰਨ ਕੀਰਤਨ ਕਥਾ ਬਾਣੀ ਦਾ ਆਨੰਦ ਮਾਣ ਰਹੇ ਹੋ ਇਹ ਆਤਮਕ ਖੁਰਾਕ ਹੈ ਤੇ ਦੂਸਰਾ ਗੁਰੂ ਕੇ ਲੰਗਰ ਵਿਚ ਪੰਗਤ ਵਿਚ ਜਾ ਕੇ ਤੁਸੀਂ ਉਹ ਦੌਲਤ ਦਾ ਲੰਗਰ ਛਕਦੇ ਹੋ ਜਿਹਦੇ ਨਾਲ ਤੁਹਾਡੀ ਤਨ ਦੀ ਭੁੱਖ ਦੂਰ ਹੁੰਦੀ ਹੈ ਇੱਥੇ ਆ ਕੇ ਬਾਣੀ ਕੀਰਤਨ ਕਥਾ ਸੁਣ ਕੇ ਮਨ ਦੀ ਭੁੱਖ ਦੂਰ ਹੁੰਦੀ ਹੈ ਇਉਂ ਹੁਣ ਇਹ ਵੀ ਰੀਤ ਉਹਨਾਂ ਸੰਗਤਾਂ ਨੇ ਚਲਾ ਦਿੱਤੀ। ਕੋਈ ਗੁਰੂ ਘਰ ਆ ਕੇ ਸਤਸੰਗਤ ਵਿਚ ਆ ਕੇ ਭੋਜਨ ਛਕਾਉਂਦੇ ਨੇ ਤੇ ਕਈ ਪ੍ਰੇਮੀ ਆਪਣੇ ਘਰਾਂ ਵਿਚ ਗੁਰਸਿੱਖਾਂ ਨੂੰ ਬੁਲਾ ਕੇ ਤੇ ਉਹਨਾਂ ਨੂੰ ਵੀ ਲੰਗਰ ਛਕਾਉਂਦੇ ਹਨ।
ਸਗਰੋ ਦੇਸ਼ ਨਿਹਾਲ ਬਿਸਾਲੇ,
ਸਾਰਾ ਦੇਸ਼ ਹੁਣ ਗੁਰਸਿੱਖੀ ਨਾਲ ਜੁੜ ਗਿਆ ਹੈ ਤੇ ਸਾਰੇ ਦੇਸ਼ ਨੂੰ ਇਉਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ, ਨਿਹਾਲ ਕਰ ਦਿੱਤਾ।
ਗੁਰਸਿੱਖੀ ਕੈ ਮਾਰਗ ਚਾਲੇ,
ਜਿੰਨੇ ਵੀ ਇਸ ਇਲਾਕੇ ਦੇ ਲੋਕ ਸਨ ਸਾਰੇ ਗੁਰਸਿੱਖੀ ਮਾਰਗ ਤੇ ਚੱਲ ਪਏ ਹਨ।
ਫਿਰੇ ਕਟਾਰੇ ਇਸ ਬਿਦ ਦੇਸ਼,
ਇਸ ਢੰਗ ਦੇ ਨਾਲ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਸਿੱਖੀ ਦਾ ਪ੍ਰਚਾਰ ਕੀਤਾ ਅਤੇ ਕਰਵਾਇਆ ਭਾਈ ਫਿਰਿਆ ਤੇ ਭਾਈ ਕਟਾਰਾ ਜੀ ਨੇ। ਇਸ ਤਰ੍ਹਾਂ ਸਾਰੇ ਆਪਣੇ ਦੇਸ਼ ਵਿਚ ਜਾ ਕੇ
ਸਤਨਾਮ ਦੀਨਸ ਉਪਦੇਸ਼,
ਜਿਹੜਾ ਸਤਨਾਮ ਵਾਹਿਗੁਰੂ ਦਾ ਉਪਦੇਸ਼ ਸੀ ਉਹ ਸਾਰਿਆਂ ਨੂੰ ਦ੍ਰਿੜ ਕਰਵਾਇਆ। ਭਾਵ ਜਦੋਂ ਆਪਾਂ ਮੂਲ ਮੰਤਰ ਪੜ੍ਹਦੇ ਹਾਂ ਇੱਕ ਓਅੰਕਾਰ ਸਤਨਾਮ, ਉਹਦੇ ਵਿਚ ਵੀ ਸਤਨਾਮ ਸ਼ਬਦ ਆਉਂਦੇ ਤੇ ਜਦੋਂ ਆਪਾਂ ਵਾਹਿਗੁਰੂ ਮੰਤਰ ਦਾ ਉਚਾਰਨ ਕਰਦੇ ਹਾਂ ਉਸ ਵੇਲੇ ਵੀ ਸਤਨਾਮ ਵਾਹਿਗੁਰੂ ਆਪਾਂ, ਇਸ ਲਈ ਸਤਨਾਮ ਤੋਂ ਭਾਵ ਮੂਲ ਮੰਤਰ ਤੇ ਵਾਹਿਗੁਰੂ ਗੁਰਮੰਤਰ ਦਾ ਭਾਵ ਵੀ ਗ੍ਰਹਿਣ ਕਰਨਾ ਹੈ। ਕਿਉਂ ਸਾਰਿਆਂ ਨੂੰ ਇਹ ਮੂਲ ਮੰਤਰ ਦਾ ਗੁਰਮੰਤਰ ਦਾ ਉਪਦੇਸ਼ ਦਿੱਤਾ ਹੈ।
ਕਬ ਕਬ ਦਰਸ਼ਨ ਗੁਰ ਕੋ ਆਵਹਿ,
ਦੋਨੋ ਗੁਰਸਿੱਖ ਆਪਣੇ ਇਲਾਕੇ ਵਿਚ ਗੁਰਮਤ ਦਾ ਡਟ ਕੇ ਚੜ੍ਹਦੀ ਕਲਾ ਦੇ ਵਿਚ ਪ੍ਰਚਾਰ ਕਰਦੇ ਹਨ ਤੇ ਕਦੇ ਕਦੇ ਸਾਲ ਜਾਂ 6 ਮਹੀਨੇ ਬਾਅਦ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਨੇ। ਇੱਥੇ ਇਹ ਵੀ ਗੱਲ ਦੱਸਣ ਯੋਗ ਹੈ, ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਸਭ ਤੋਂ ਪਹਿਲਾ ਪਲੇਠਾ ਜੋੜ ਮੇਲਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਆਰੰਭ ਕੀਤਾ, ਉਹ ਵੀ ਸੰਗਤਾਂ ਦੇ ਬੇਨਤੀ ਕਰਨ ਤੋਂ। ਭਾਈ ਪਾਰੋ ਜੀ ਪਰਮਹੰਸ ਦੱਲਾ ਨਿਵਾਸੀ ਸਨ। ਦੱਲਾ ਇੱਕ ਉਹ ਪਿੰਡ ਹੈ ਜਿਹਦੇ ਵਿਚ 17 ਬ੍ਰਹਮ ਗਿਆਨੀ ਮਹਾਂਪੁਰਖ ਸਨ ਔਰ ਉਨ੍ਹਾਂ ਨੇ ਆ ਕੇ ਸਤਿਗੁਰੂ ਮਹਾਰਾਜ ਦੇ ਚਰਨਾਂ ਵਿਚ ਬੇਨਤੀ ਕੀਤੀ ਸੱਚੇ ਪਾਤਸ਼ਾਹ ਵੀ ਆਪ ਜੀ ਦੀਆਂ ਬੇਅੰਤ ਸੰਗਤਾਂ ਨੇ, ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਸਾਰੀ ਧਰਤੀ ਤੇ ਸਿੱਖੀ ਦਾ ਪ੍ਰਚਾਰ ਕੀਤਾ, ਨਾਮ ਦਾ ਬੀਜ ਬੀਜਿਆ, ਪਰ ਉਨ੍ਹਾਂ ਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਹੈ। ਆਪ ਜੀ ਕੋਈ ਇਹੋ ਜਿਹਾ ਪ੍ਰੋਗਰਾਮ ਬਣਾਓ ਵੀ ਜਿਹੜੀਆਂ ਦੂਰ ਦੁਰਾਡੇ ਦੇਸ਼ ਵਿਦੇਸ਼ ਵੀ ਸੰਗਤਾਂ ਨੇ ਉਹ ਵੀ ਇੱਥੇ ਆਪ ਜੀ ਪਾਸ ਆਉਣ ਤੇ ਜਿਹੜੀਆਂ ਇੱਥੋਂ ਪੰਜਾਬ ਦੀਆਂ ਸੰਗਤਾਂ ਨੇ ਲੋਕਲ ਸੰਗਤਾਂ ਨੇ ਉਹ ਵੀ ਆਪ ਜੀ ਦੇ ਪਾਸ ਆਉਣ ਤਾਂ ਉਸ ਵੇਲੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਵਿਸਾਖੀ ਦਾ ਦਿਹਾੜਾ ਚੁਣਿਆ ਸੀ। ਆ ਜਿਹੜਾ ਪਿੱਛੇ ਆਪਾਂ ਵਿਸਾਖੀ ਦਾ ਦਿਹਾੜਾ ਮਨਾਇਆ ਨਾ ਤੇ ਭਾਵੇਂ ਇਸੇ ਦਿਹਾੜੇ ਕਲਗੀਧਰ ਪਾਤਸ਼ਾਹ ਨੇ ਖਾਲਸਾ ਪੰਥ ਦੀ ਸਿਰਜਣਾ ਵੀ ਕੀਤੀ, ਪਰ ਇਹ ਪਹਿਲਾ ਇੱਕ ਜੋੜ ਮੇਲਾ ਸੀ ਵਿਸਾਖੀ ਦਾ ਦਿਹਾੜਾ ਜਿਸ ਨੂੰ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਚੁਣਿਆ ਸੀ। ਹਜ਼ੂਰ ਇਸ ਦਿਹਾੜੇ ਤੋਂ ਪਹਿਲਾਂ ਸਾਰੀਆਂ ਸੰਗਤਾਂ ਨੂੰ ਹੁਕਮਨਾਮੇ ਭੇਜ ਦਿੰਦੇ ਸਨ ਕਿ ਤਰਕਾਬਲ ਕੰਧਾਰ ਤੱਕ ਜਿੱਥੇ ਵੀ ਗੁਰੂ ਦੀਆਂ ਸੰਗਤਾਂ ਗੁਰੂ ਨਾਨਕ ਨਾਮ ਲੇਵਾ ਸਿੱਖ ਵਸਦੇ ਸਨ ਤੇ ਫਿਰ ਉਹ ਸਾਰੀਆਂ ਸੰਗਤਾਂ ਵਿਸਾਖੀ ਵਾਲੇ ਦਿਨ ਇੱਥੇ ਗੋਇੰਦਵਾਲ ਸਾਹਿਬ ਪਹੁੰਚਦੀਆਂ ਸਨ। ਫਿਰ ਦੂਸਰਾ ਜੋੜ ਮੇਲਾ ਆਰੰਭ ਹੋਇਆ ਦੀਪਮਾਲਾ ਦਾ, ਉਹ ਜਦੋਂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿੰਨਾਂ ਸਵਾਰਿਆ, ਪੂਰੀ ਹੋਈ ਕਰਾ ਮਾਤ ਆਪ ਸਿਰਜਣ ਹਾਰਿਆ ਧਾਰਿਆ, ਉਨ੍ਹਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਸਥਾਪਨਾ ਕੀਤੀ ਤੇ ਦੀਪਮਾਲਾ ਦਾ ਜੋੜ ਮੇਲਾ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਉਥੇ ਆਰੰਭ ਕੀਤਾ। ਹੁਣ ਮੁੱਖ ਰੂਪ ਦੇ ਵਿਚ ਪਹਿਲਾਂ ਵਿਸਾਖੀ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਮਨਾਈ ਜਾਂਦੀ ਸੀ ਤੇ ਦੀਪਮਾਲਾ ਦਾ ਜੋੜ ਮੇਲਾ ਤੇ ਇੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਸੰਗਤਾਂ ਪੂਰੇ ਜੋਸ਼ੋ ਖਰੋਸ਼ ਦੇ ਨਾਲ ਮਨਾਉਂਦੀਆਂ ਸਨ ਤੇ ਹੁਣ ਤੱਕ ਉਹ ਰੀਤ ਚਲੀ ਆ ਰਹੀ ਹੈ। ਦੀਪਮਾਲਾ ਦੇ ਪੁਰਬ ਨੂੰ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿਚ ਵਿਸ਼ੇਸ਼ ਰੂਪ ਦੇ ਵਿਚ ਮਨਾਇਆ ਜਾਂਦਾ ਤੇ ਫਿਰ ਇਸ ਤਰ੍ਹਾਂ ਹੋਲਾ ਮਹੱਲਾ ਇਹ ਜਿਹੜਾ ਇਕ ਤਿਉਹਾਰ ਸੀ ਇਸ ਨੂੰ ਕਲਗੀਧਰ ਪਾਤਸ਼ਾਹ ਨੇ ਸਾਹਿਬ ਏ ਕਮਾਲ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਮਨਾਉਣ ਦਾ ਫੈਸਲਾ ਕੀਤਾ ਤੇ ਫਿਰ ਜਿਹੜਾ ਚੌਥਾ ਮੇਨ ਜੋੜ ਮੇਲਾ ਸੀ ਪੰਥ ਦਾ ਉਹ ਸੀ ਦੁਸਹਿਰਾ ਤੇ ਜਿਹੜਾ ਦੁਸਹਿਰਾ ਸੀ ਇਹ ਵੀ ਇੱਕ ਪੁਰਾਤਨ ਤਿਉਹਾਰ ਸੀ ਹਜ਼ੂਰ ਨੇ ਇਹਦੇ ਬਾਰੇ ਹੁਕਮ ਕੀਤਾ ਸੀ ਕਿ ਇਹਨੂੰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਸੱਚਖੰਡ ਵਿਖੇ ਮਨਾਇਆ ਜਾਵੇ ਇਹ ਜਿਹੜੇ ਚਾਰ ਵੱਡੇ ਜੋੜ ਮੇਲੇ ਨੇ ਖਾਲਸਾ ਪੰਥ ਦੇ ਔਰ ਇਨ੍ਹਾਂ ਨੂੰ ਇਸ ਤਰ੍ਹਾਂ ਸ੍ਰੀ ਗੁਰੂ ਮਹਾਰਾਜ ਨੇ ਮਨਾਉਣ ਦੀ ਆਗਿਆ ਬਖਸ਼ਿਸ਼ ਕੀਤੀ ਹੁਣ ਗੁਰੂ ਦੀਆਂ ਸੰਗਤਾਂ ਗੁਰੂ ਨਾਨਕ ਨਾਮ ਲੇਵਾ ਸਾਰੇ ਗੁਰਸਿੱਖ ਮਾਈ ਪਾਈ ਦੇਸ਼ਾਂ ਵਿਦੇਸ਼ਾਂ ਵਿਚ ਬੈਠੇ ਨੇ ਤੇ ਜਿਹੜੀਆਂ ਲੋਕਲ ਸੰਗਤਾਂ ਨੇ ਜਿਹੜਾ ਵੀ ਗੁਰੂ ਘਰ ਨੇੜੇ ਹੁੰਦਾ ਹੈ ਉਥੇ ਜਾ ਕੇ ਇਸ ਪੁਰਬਾਂ ਨੂੰ ਮਨਾਉਂਦੀਆਂ ਨੇ ਬੜੀ ਅੱਛੀ ਗੱਲ ਹੈ ਪਰ ਪਹਿਲਾ ਪਰੇਠਾ ਵਿਸਾਖੀ ਦਾ ਸਮਾਗਮ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਆਰੰਭ ਕੀਤਾ ਸੀ ਉਹ ਵੀ ਸੰਗਤਾਂ ਦੇ ਬੇਨਤੀ ਕਰਨ ਤੋਂ ਕਿਉਂਕਿ ਦੂਰ ਦੁਰਾਡਿਓ ਸੰਗਤਾਂ ਸਾਰੀਆਂ ਉਥੇ ਇਕੱਤਰ ਹੁੰਦੀਆਂ ਸਨ ਇਕ ਦੂਸਰੇ ਨੂੰ ਮਿਲਦੇ ਸਨ ਪਿਆਰ ਵੱਧਦਾ ਸੀ ਤੇ ਇਸੇ ਕਰਕੇ ਗੁਰੂ ਮਹਾਰਾਜ ਨੇ ਇਹ ਜੋੜ ਮੇਲੇ ਮਨਾਉਣੇ ਆਰੰਭ ਕੀਤੇ ਸਨ ਬਾਕੀ ਦੂਸਰੀ ਗੱਲ ਇੱਥੇ ਸੰਖੇਪ ਜੇ ਸ਼ਬਦਾਂ ਵਿਚ ਦਾਸ ਬੇਨਤੀ ਕਰਨੀ ਚਾਹੁੰਦਾ ਜਿਵੇਂ ਆਪ ਸੰਗਤਾਂ ਨੇ ਪਿਛਲੇ ਪ੍ਰਸੰਗ ਵਿਚ ਸੁਣਿਆ ਭਾਈ ਫਿਰਿਆ ਤੇ ਕਟਾਰਾ ਜੀ ਆਪਣੇ ਇਲਾਕੇ ਵਿਚ ਜਿੱਥੇ ਪਹਿਲਾਂ ਯੋਗੀਆਂ ਦਾ ਪ੍ਰਚਾਰ ਸੀ ਯੋਗੀਆਂ ਦਾ ਪ੍ਰਭਾਵ ਸੀ ਉਥੇ ਜਾ ਕੇ ਸਿੱਖੀ ਦਾ ਪ੍ਰਚਾਰ ਆਰੰਭਿਆ ਤੇ ਹੌਲੀ ਹੌਲੀ ਉਨ੍ਹਾਂ ਯੋਗੀਆਂ ਨੂੰ ਖਦੇੜ ਕੇ ਉਥੇ ਸਿੱਖੀ ਦਾ ਨਿਸ਼ਾਨ ਸਾਹਿਬ ਝੁਲਾਇਆ ਸਿੱਖੀ ਦਾ ਪ੍ਰਚਾਰ ਕੀਤਾ ਉਨ੍ਹਾਂ ਕੋਲ ਕਿਹੜੀ ਤਾਕਤ ਸੀ ਉਹ ਸੀ ਮੂਲ ਮੰਤਰ ਦੀ ਤੇ ਵਾਹਿਗੁਰੂ ਮੰਤਰ ਬਾਣੀ ਦੀ ਸ਼ਕਤੀ ਸਭ ਤੋਂ ਵੱਡੀ ਸ਼ਕਤੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਸੁਮੇਰ ਪਰਬਤ ਤੇ ਗਏ ਇਨ੍ਹਾਂ ਸਿੱਧਾਂ ਵਿਚ ਸਿੱਧੀਆਂ ਸਿੱਧੀਆਂ ਦੀ ਤਾਕਤ ਸੀ ਕਰਾਮਾਤਾਂ ਸਨ ਸਵਾਲ ਕਰਦੇ ਨੇ ਸਿਰਤ ਪੁੱਛਣ ਸੁਣ ਬਾਲਿਆ ਕੌਣ ਸ਼ਕਤ ਇੱਥੇ ਲਿਆਈ ਤੁਹਾਡੇ ਵਿਚ ਕਿਹੜੀ ਉਹ ਸ਼ਕਤੀ ਹੈ ਤੁਸੀਂ ਬਿਨਾਂ ਖਾਧੇ ਪੀਤੇ ਤੋਂ ਇੰਨਾ ਸਫ਼ਰ ਤੈਅ ਕਰਕੇ ਸੁਮੇਰ ਪਰਬਤ ਤੇ ਪਹੁੰਚ ਗਏ ਹੋ ਤਾਂ ਸਤਿਗੁਰੂ ਦਾ ਜਵਾਬ ਸੀ ਬਾਦਹ ਸੱਚੇ ਨਾਮ ਦੇ ਹੋਰ ਕਰਾਮਾਤ ਆ ਸਾਡੇ ਨਾਲ ਵੀ ਨਾਮ ਦੀ ਕਰਾਮਾਤ ਸਭ ਤੋਂ ਵੱਡੀ ਕਰਾਮਾਤ ਹੈ ਗੁਰੂ ਘਰ ਦੇ ਬਾਕੀ ਰਿਧੀਆਂ ਸਿੱਧੀਆਂ ਨਾਮ ਦੀਆਂ ਦਾਸੀਆਂ ਨੇ ਰਿੱਧ ਸਹਿ ਤਿਨਕੈ ਪਿੱਛੇ ਲੱਗੀਆਂ ਫਿਰ ਹੈ ਜੋ ਹਰ ਹਿਰਦੇ ਸਦਾ ਵਸਾਏ ਤੇ ਜਿਹੜੇ ਭਾਈ ਮੂਲ ਮੰਤਰ ਤੇ ਗੁਰ ਮੰਤਰ ਦੇ ਅਭਿਆਸੀ ਨੇ ਉਨ੍ਹਾਂ ਦੇ ਸਾਹਮਣੇ ਕੋਈ ਜੰਤਰ ਮੰਤਰ ਨਹੀਂ ਚੱਲ ਸਕਦਾ ਇੱਕ ਛੋਟੀ ਜਿਹੀ ਮਿਸਾਲ ਦਾਸ ਦੇ ਕੇ ਸਮਾਪਤੀ ਕਰੇਗਾ ਸੱਚਖੰਡ ਵਾਸੀ ਪੰਥ ਰਤਨ ਮਹਾਂਪੁਰਖ ਸ੍ਰੀ ਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਜੋ ਦੌਮੀ ਟਕਸਾਲ ਸੰਪਰਦਾਇ ਭਿੰਡਰਾਂ ਦੇ 11ਵੇਂ ਜਥੇਦਾਰ ਹੋਏ ਹਨ ਉਹ ਮਹਾਂਪੁਰਖ ਇਕ ਵਾਰੀ ਕਲਕੱਤੇ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਗਏ ਔਰ ਉਥੇ ਬੰਗਲਾਦੇਸ਼ ਤੇ ਆਸਾਮ ਦੇ ਵਿਚ ਬਹੁਤ ਸਾਰੇ ਜੰਤਰਾਂ ਮੰਤਰਾਂ ਦਾ ਜ਼ੋਰ ਸੀ ਤੇ ਹੁਣ ਵੀ ਹੈ ਬੰਗਾਲ ਦਾ ਜਾਦੂ ਹੋਰ ਕਈ ਗੱਲਾਂ ਹੁਣ ਵੀ ਬੜੀਆਂ ਪ੍ਰਸਿੱਧ ਨੇ ਉਥੇ ਇਕ ਤੰਤਰਕ ਆਦਮੀ ਰਹਿੰਦਾ ਸੀ ਉਹ ਮਹਾਂਪੁਰਖਾਂ ਦਾ ਪ੍ਰਤਾਪ ਨਾ ਚੱਲ ਸਕਿਆ ਤੇ ਉਹਨੇ ਇਕ ਵਾਰੀ ਮਹਾਂਪੁਰਖ ਤੁਰੇ ਜਾਂਦੇ ਸਨ ਤੇ ਮਹਾਂਪੁਰਖ ਜਦੋਂ ਜਾਂਦੇ ਸਨ ਸਾਡੇ ਵਾਂਗੂ ਗੱਲਾਂ ਨਹੀਂ ਸੀ ਮਾਰਦੇ ਤੁਰੇ ਜਾਂਦੇ ਮੂਲ ਮੰਤਰ ਦਾ ਸਿਮਰਨ ਕਰੀ ਜਾਣਾ ਬਾਣੀ ਪੜ੍ਹੀ ਜਾਣੀ ਤੇ ਅੱਠੇ ਪੈਰ ਸਿਮਰਨ ਦੇ ਵਿਚ ਹੀ ਲੀਨ ਰਹਿੰਦੇ ਸਨ ਉਸ ਨੇ ਬੰਗਾਲੀ ਨੇ ਉਸ ਤੰਤਰਕ ਨੇ ਮਹਾਂਪੁਰਖਾਂ ਤੇ ਕੋਈ ਆਪਣਾ ਮੰਤਰ ਛੱਡ ਦਿੱਤਾ ਤੇ ਮਹਾਂਪੁਰਖਾਂ ਨੇ ਜਦੋਂ ਉਹਦੇ ਵੱਲ ਤੱਕਿਆ ਤੇ ਇਕਦਮ ਤੜਫਣ ਲੱਗਿਆ ਤੇ ਆ ਕੇ ਚਰਨਾਂ ਤੇ ਡਿੱਗ ਪਿਆ ਤੇ ਮਹਾਂਪੁਰਖਾਂ ਨੇ ਥੋੜਾ ਜਿਹਾ ਇਸ਼ਾਰਾ ਕੀਤਾ ਬਚਨ ਨਹੀਂ ਕੀਤਾ ਵਾਪਸ ਆਪਣੇ ਆਸਣ ਤੇ ਆ ਗਏ ਸਿੰਘਾਂ ਨੇ ਪੁੱਛਿਆ ਮਹਾਰਾਜ ਵੀ ਇਹ ਕੀ ਗੱਲ ਸੀ ਤੇ ਮਹਾਂਪੁਰਖ ਕਹਿਣ ਲੱਗੇ ਭਾਈ ਇਹ ਤੰਤਰਕ ਸੀ ਇਹਦੇ ਵਿਚ ਜੰਤਰਾਂ ਮੰਤਰਾਂ ਦੀ ਸ਼ਕਤੀ ਸੀ ਤੇ ਇਹਨੇ ਸਾਡੇ ਤੇ ਆਪਣਾ ਮੰਤਰ ਛੱਡਿਆ ਉਸ ਮੰਤਰ ਦਾ ਅਸਰ ਇਹ ਸੀ ਵੀ ਜਿਸ ਨੂੰ ਉਹ ਮੰਤਰ ਪੜ੍ਹ ਕੇ ਉਹਦੇ ਉੱਤੇ ਛੱਡ ਦੇਵੇ ਤੇ ਉਹਦੇ ਸਰੀਰ ਨੂੰ ਅੱਗ ਲੱਗ ਜਾਂਦੀ ਸੜਨ ਲੱਗ ਜਾਂਦਾ ਪਰ ਅਸੀਂ ਮੂਲ ਮੰਤਰ ਦਾ ਸਿਮਰਨ ਕਰਦੇ ਰਹੇ ਨੇ ਅੱਠੇ ਪੈਰ ਤੇ ਹੁਣ ਉਹਦਾ ਮੰਤਰ ਉਹਦੇ ਤੇ ਉਲਟਾ ਪੈ ਗਿਆ ਇਹਦਾ ਮਤਲਬ ਹੁਣ ਵੀ ਓਨੀ ਸ਼ਕਤੀ ਆ ਨਾਮ ਦੇ ਵਿਚ ਮੂਲ ਮੰਤਰ ਦੇ ਵਿਚ ਪਰ ਅਸੀਂ ਜਪਦੇ ਨੀ ਪੜ੍ਹਦੇ ਨੀ ਜੇ ਅਭਿਆਸ ਕਰੀਏ ਤੇ ਸਭ ਕੁਛ ਹੋ ਜਾਂਦਾ ਚਲੋ ਫੇਰ ਕਿਤੇ ਸਮਾਂ ਮਿਲਿਆ ਤਾਂ ਤੁਹਾਡੇ ਨੇੜੇ ਲੈਸਟਰ ਸ਼ਹਿਰ ਹੈ ਉਥੋਂ ਦੇ ਗੁਰਮੁਖ ਪਿਆਰੇ ਸਨ ਉਨ੍ਹਾਂ ਨੇ ਹੱਡ ਬੀਤੀ ਸੁਣਾਈ ਕੋਈ ਪੀਰ ਆਇਆ اور انہیں انہاں تے کوئی منتر چلاونا چاہیا تے پر او مول منتر دے جاپک سن، ہمیشہ تیتی مالا مول منتر دیاں کردے سن، ہور نتنم بانی پڑھی جانی، پر جدوں انہیں منتر چھڈیا پیر دیاں وی انہاں نے پٹھیاں شالاں لوا دتی، وہ بھی سر پر نہیں جا ٹک گیا سی. ہن دیاں گلاں نے کل دیاں اسی جڑا بھائی بانی نال جڑدا ہے مول منتر دا ابھیاس کردا ہے ہن بھی اودے وچ اونی شکتی ہے. تو ایتھے آپ سنگتاں نے جو پچھے پرسنگ سنیا ہے کہ سانو بھی بھائی گرو والے ہو کے نام بانی دے نال جڑنا چاہیدا ہے.
پوجن کر پن تہاں سدھا وہیں
لون، دونوں گرسے کدے کدے گرو مہاراج دے کول آندے نے تے گرو مہاراج نو متھا ٹیک کے حاضریاں لوا کے